सब कुछ घर में बाहर नाही, बाटोले सो परम तुलाई, गुर प्रसादी जिन अंतर पाया, सो अंतर बार सुहेला जियो, चिमचिम वर्षे अमृत तारा, मन पीवे सुन शब्द विचारा, आनंद विनोद करे दिन राती, सदा सदा हर वेला जियो, जन्म जन्म का विछुड़िया मिलिया, साध कृपा से सुखा हरिया, सुमत पाए नाम त्याए, गुम कोए मिला जियो, जल तरंग जो जले थमाया, त्यो ज्योति संग ज्योत मिलाया, ऐ नानक परम कटे किवाड़ा, बौर न हो ये जौला जियो, महल में बैठे अगम पार, पीतर अमृत सोई जन पावे, जिस गुर का शब्द रतनाचार, दुख सुख दो सम कर जाने, पूरा पला संसार, शुद्ध बुद्ध सुत नाम हर पाइये, सतसंगत गुर प्यार, ए निचला हर नाम प्राप्त, गुरदाता देवनहार, गुरमुख सिख सोई जन पाए, जिसनु नदर करे करतार, काया मैल मंदिर कर हर का, तिह में राखी जोत पार, नानक गुरमुख मैल बुलाइए, हर मेले मिलनहार।
ਇਹ ਘਰ ਕਿਰਾਏ ਦਾ ਹੈ ਖਰੀਦਾ ਇਹ ਜੱਗ ਕਿਰਾਏ ਦੀ ਕੋਠੜੀ। ਬਾਬਾ ਫਰੀਦ ਜੀ ਕਹਿੰਦੇ ਹਨ ਇਹ ਜਿਹੜਾ ਘਰ ਤੈਨੂੰ ਮਿਲਿਆ ਹੈ ਇਹ ਕਿਰਾਏ ਦਾ ਹੈ, ਕੁਛ ਸਮੇਂ ਵਾਸਤੇ ਤੈਨੂੰ ਆਪਣਾ ਘਰ ਕਰਨ ਵਾਸਤੇ ਮਿਲਿਆ ਹੈ, ਉਹ ਕਿਹੜਾ ਕੰਮ ਤੂੰ ਕਰਨਾ ਹੈ ਇਸ ਘਰ ਦੇ ਵਿੱਚ ਰਹਿ ਕਰਕੇ ਇਹ ਅਸੀਂ ਵਿਚਾਰ ਕਰਨੀ ਹੈ। ਇਹ ਘਰ ਸਾਨੂੰ ਇੱਕ ਨਿਸ਼ਚਿਤ ਸੀਮਾ ਦੇ ਬਾਅਦ ਛੋੜ ਦੇਣਾ ਪਏਗਾ, ਇਹ ਅਟਲ ਨਹੀਂ ਹੈ, ਨਿਸ਼ਚਿਤ ਨਹੀਂ ਹੈ। ਰੂਹਾਨੀਅਤ ਵੀ ਇੱਕ ਘਰ ਦੀ ਗੱਲ ਕਰਦੀ ਹੈ। ਰੂਹਾਨੀਅਤ ਦਾ ਘਰ ਕਿਹੜਾ ਹੈ? ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਸ ਜਗ੍ਹਾ ਤੂੰ ਰਹਿ ਕਰਕੇ ਇਹ ਸਾਰੇ ਸੰਬੰਧਾਂ ਨੂੰ ਪਾਲਦਾ ਹੈ, ਜਿਸ ਚੋਲੇ ਨੂੰ ਤੂੰ ਧਾਰਨ ਕਰਦਾ ਹੈ, ਜਿਸ ਵੀ ਜੂਨ ਦੇ ਵਿੱਚ ਤੂੰ ਆਉਂਦਾ ਹੈ, ਇਹ ਵੀ ਇੱਕ ਘਰ ਹੈ। ਰੂਹਾਨੀਅਤ ਦੇ ਵਿੱਚ ਇਸ ਨੂੰ 84 ਲੱਖ ਜਾਮੇ ਕਹਿ ਕਰਕੇ ਪੁਕਾਰਿਆ ਜਾਂਦਾ ਹੈ। ਇਹਨਾਂ ਜਾਮਿਆਂ ਦੇ ਵਿੱਚ ਰਹਿ ਕਰਕੇ ਇਸ ਜੀਵ ਆਤਮਾ ਨੇ ਇਹ ਸਾਰੇ ਸੰਬੰਧੀਆਂ ਦਾ ਕੰਮ ਕਰਨਾ ਹੈ, ਔਰ ਇਹ ਜਿਹੜਾ ਕੰਮ ਕਰਦੀ ਹੈ ਇਸ ਦਾ ਆਪਣਾ ਕੰਮ ਨਹੀਂ ਹੈ, ਇਹ ਸਾਰਿਆਂ ਦੀ ਪ੍ਰਤਿਪਾਲਨਾ ਕਰਦੇ ਹੋਏ ਇਹਨਾਂ ਦਾ ਪੋਸ਼ਣ ਕਰਦੇ ਹੋਏ ਇੱਕ ਘਰ ਇੱਕ ਕੰਮ ਤੂੰ ਆਪਣਾ ਵੀ ਕਰਨਾ ਹੈ। ਜਿਹੜਾ ਇੱਕ ਘਰ ਹੋਰ ਹੈ ਉਹ ਕਿਹੜਾ ਹੈ? ਉਹ ਹੈ ਸੱਚਖੰਡ, ਜਿਸ ਤੋਂ ਤੂੰ ਵਿਛੜਿਆ ਬੈਠਾ ਹੈ, ਜਿਸ ਨੂੰ ਤੂੰ ਭੁੱਲੀ ਬੈਠਾ ਹੈ, ਉਹ ਤੇਰਾ ਅਸਲੀ ਘਰ ਹੈ, ਨਿਸ਼ਚਿਤ ਹੈ, ਅਟਲ ਹੈ, ਉਸਨੇ ਖਤਮ ਨਹੀਂ ਹੋਣਾ। ਉਸ ਘਰ ਨੂੰ ਭੁੱਲ ਕਰਕੇ ਇੱਕ ਘਰ ਦੇ ਵਿੱਚ ਆ ਕਰਕੇ ਇੱਕ ਹੋਰ ਕਿਰਾਏ ਦਾ ਘਰ ਲੈ ਕਰਕੇ ਤੂੰ ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚੋਂ ਨਿਕਲਣਾ ਹੈ, ਇਸ ਨੂੰ ਅੱਜ ਦਸਗੀਰ ਸਾਹਿਬ ਸਤਿਗੁਰੂ ਹਜ਼ਰਤ ਸੈਯਦ ਸ਼ਾਹ ਮਜ਼ਾਰ ਜੀ ਸੱਚਖੰਡ ਤੋਂ ਉਪਦੇਸ਼ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜੀਵ ਆਤਮਾ ਨੇ ਇਹਨਾਂ ਦੋਨਾਂ ਘਰਾਂ ਨੂੰ ਵੀ ਸਾਰਥਕ ਕਰਨਾ ਹੈ ਔਰ ਆਪਣੇ ਉਸ ਘਰ ਵੀ ਜਾਣਾ ਹੈ, ਜਿਸ ਜਗ੍ਹਾ ਜਾ ਕਰਕੇ ਇਸ ਜੀਵਾਤਮਾ ਦਾ ਜਿਹੜਾ ਦੁੱਖ ਹੈ ਆਵਾ ਔਰ ਗਮਨ ਦਾ, ਇਹ 84 ਲੱਖ ਪਿੰਜਰਿਆਂ ਦਾ ਜਿਹਦੇ ਵਿੱਚ ਇਸ ਨੂੰ ਬਾਰ ਬਾਰ ਜੰਮਣਾ ਔਰ ਮਰਨਾ ਪੈਂਦਾ ਹੈ, ਇਹ ਦੁੱਖ ਇਸ ਦਾ ਖਤਮ ਹੋ ਜਾਂਦਾ ਹੈ। ਪਰ ਕਦੋਂ? ਜਦੋਂ ਇਹ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆ ਕਰਕੇ ਇਸ ਘਰ ਦੇ ਵਿੱਚ ਰਹਿ ਕਰਕੇ ਇਸ ਜਗਤ ਦੇ ਵਿੱਚ ਵਿਚਰਨ ਕਰਕੇ ਆਪਣੇ ਉਸ ਘਰ ਦਾ ਕੰਮ ਕਰਦੀ ਹੈ, ਉਹ ਕਿਸ ਤਰੀਕੇ ਦੇ ਨਾਲ ਉਸਨੇ ਇਹ ਕੰਮ ਕਰਨਾ ਹੈ। ਪਿਛਲੇ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਸਫ਼ਰ ਨੂੰ ਤੈਅ ਕਰਨਾ ਹੈ ਔਰ ਸਫ਼ਰ ਨੂੰ ਤੈਅ ਕਰਨ ਵਾਸਤੇ ਸਾਨੂੰ ਇੱਕ ਪਾਇਲਟ ਦੀ, ਇੱਕ ਗਾਈਡ ਦੀ ਜ਼ਰੂਰਤ ਹੈ, ਜਿਸ ਦੇ ਰਸਤੇ ਦੱਸੇ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਇਸ ਜੀਵਾਤਮਾ ਨੇ ਆਪਣੇ ਘਰ ਜਾਣਾ ਹੈ। ਅੱਜ ਦਾ ਜੇ ਇਹ ਮਜ਼ਮੂਨ ਹੈ, ਇਹ ਤੀਸਰਾ ਪਹਿਲੂ ਹੈ ਦਸਤਗੀਰ ਬਾਪੂ ਜੀ ਦਾ, ਉਸ ਉਪਦੇਸ਼ ਦਾ ਜੋ ਉਹਨਾਂ ਨੇ ਸਫ਼ਰ ਦੇ ਨਾਂ ਤੋਂ ਸ਼ੁਰੂ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਜੀਵਾਤਮਾ ਨੇ ਇਸ ਸਫ਼ਰ ਨੂੰ ਤੈਅ ਕਰਨਾ ਹੈ। ਤੋ ਅੱਜ ਦਾ ਜਿਹੜਾ ਮਜ਼ਮੂਨ ਹੈ ਆਪਣੇ ਘਰ ਜਾਣ ਦਾ ਮਜ਼ਮੂਨ ਹੈ, ਪਰ ਇਸ ਦਾ ਆਧਾਰ ਉਹ ਪਾਇਲਟ ਹੈ, ਅੰਧਲਾ ਗੁਰੂ ਜਿਹੜਾ ਕਿ ਇਸ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ। ਘਰ ਘਰ ਇਹ ਹੀ ਅੱਗ ਲੱਗੀ ਪਈ ਹੈ, ਜਿਸ ਜਗ੍ਹਾ ਅਸੀਂ ਦੇਖੀਏ ਲੰਬੇ ਚੋਲੇ ਲੰਬੀ ਦਾੜੀਆਂ ਸਾਨੂੰ ਨਜ਼ਰ ਆਉਂਦੀਆਂ ਨੇ, ਇਹ ਬਾਹਰੀ ਦੇਖ ਦੇਖ ਕਰਕੇ ਇਹ ਜੀਵਾਤਮਾ ਜੋ ਹੈ ਭਰਮਾ ਦਿੱਤੀ ਜਾਂਦੀ ਹੈ ਔਰ ਉਹ ਆਪਣੇ ਘਰ ਤੋਂ ਤਰਫੋਂ ਭੁੱਲ ਜਾਂਦੀ ਹੈ। ਕਿਉਂ? ਕਿਉਂਕਿ ਜਿਹੜੇ ਅੰਧੇ ਨੇ ਉਹਨਾਂ ਨੂੰ ਆਪਣੇ ਘਰ ਦਾ ਪਤਾ ਨਹੀਂ, ਇਸ ਜਗਤ ਦੀ ਰਚਨਾ ਦਾ ਪਤਾ ਨਹੀਂ, ਕਿਸ ਤਰੀਕੇ ਦੇ ਨਾਲ ਉਸ ਕਾਲ ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਕੈਸਾ ਭਿਆਨਕ ਮਹੀਨ ਜਾਲ ਉਸਨੇ ਬੁਣ ਕਰਕੇ ਇਸ ਜੀਵਾਤਮਾ ਨੂੰ ਰੋਕਣ ਵਾਸਤੇ ਅਪਣਾ ਰੱਖਿਆ ਹੈ, ਇਸ ਜੀਵਾਤਮਾ ਨੂੰ ਉਸਦਾ ਪਤਾ ਨਹੀਂ। ਔਰ ਅਗਰ ਅਸੀਂ ਅੰਧਲੇ ਗੁਰੂ ਦਾ ਸੰਗ ਲੈਂਦੇ ਹਾਂ ਤੇ ਯਕੀਨੀ ਗੱਲ ਹੈ ਕਿ ਸਾਨੂੰ ਉਸ ਰਸਤੇ ਦਾ ਪਤਾ ਨਹੀਂ ਚੱਲ ਸਕਦਾ, ਉਸ ਘਰ ਦਾ ਪਤਾ ਨਹੀਂ ਚੱਲ ਸਕਦਾ ਜਿੱਥੇ ਜਾਣ ਵਾਸਤੇ ਸੰਤ ਸਤਿਗੁਰੂ ਇਸ ਜਗਤ ਵਿੱਚ ਆ ਕਰਕੇ ਇਸ ਜੀਵਾਤਮਾ ਨੂੰ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ ਕਿ ਤੁਸੀਂ ਜਾਗੋ ਆਪਣੇ ਘਰ ਜਾਣ ਵਾਸਤੇ। ਇਹ ਜਗਤ ਜੋ ਹੈ ਜਿਸ ਨੂੰ ਤੁਸੀਂ ਆਪਣਾ ਘਰ ਸਮਝ ਕੇ ਬੈਠੇ ਹੋ, ਇਹ ਤੁਹਾਡਾ ਆਪਣਾ ਘਰ ਨਹੀਂ ਹੈ। ਉਹ ਘਰ ਜਿਹੜਾ ਨਿਸ਼ਚਿਤ ਔਰ ਅਟਲ ਹੈ, ਉਹ ਪੰਜਵੇਂ ਮੰਡਲ ਦੇ ਵਿੱਚ ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਸੰਤਾਂ ਦਾ ਘਰ ਕਹਿੰਦੇ ਹਾਂ, ਉਸ ਜਗ੍ਹਾ ਜਾ ਕਰਕੇ ਤੁਸੀਂ ਆਪਣੇ ਉਸ ਅਵਿਨਾਸ਼ੀ ਪਦ ਨੂੰ ਪ੍ਰਾਪਤ ਕਰਨਾ ਹੈ, ਜਿਸ ਨੂੰ ਪ੍ਰਾਪਤ ਕਰਨ ਦੇ ਬਾਅਦ ਤੁਸੀਂ ਕਦੇ ਵੀ ਇਸ ਲੋਕ ਦੇ ਵਿੱਚ ਦੁੱਖ ਨੂੰ ਪ੍ਰਾਪਤ ਨਹੀਂ ਹੋਵੋਗੇ, ਨਾ ਸੁੱਖ ਨੂੰ ਪ੍ਰਾਪਤ ਹੋਵੋਗੇ। ਇਸ ਜਗਤ ਦੇ ਵਿੱਚ ਦੁੱਖ ਔਰ ਸੁੱਖ ਇਹ ਦੋ ਹੀ ਪਹਿਲੂ ਨੇ, ਇੱਕੋ ਹੀ ਅੰਗ ਹੈ। ਇਸ ਅੰਗ ਦੇ ਦੋ ਪਹਿਲੂ ਨੇ, ਸਿਰਫ ਦੇਖਣ ਦਾ ਫਰਕ ਹੈ, ਨਜ਼ਰੀਏ ਦਾ ਫਰਕ ਹੈ। ਅਗਰ ਕੋਈ ਵਸਤੂ ਕੋਈ ਸੰਬੰਧ ਸਾਨੂੰ ਮਿਲ ਜਾਂਦਾ ਹੈ ਤੇ ਅਸੀਂ ਉਸਦੇ ਨਾਲ ਸੁਖੀ ਹੋ ਜਾਂਦੇ ਹਾਂ, ਅਗਰ ਉਹ ਸਾਡੇ ਤੋਂ ਦੂਰ ਹੋ ਜਾਂਦਾ ਹੈ ਤੇ ਅਸੀਂ ਦੁਖੀ ਹੋ ਜਾਂਦੇ ਹਾਂ। ਯਾਨੀ ਅਵਸਥਾ ਇੱਕੋ ਹੀ ਹੁੰਦੀ ਹੈ, ਜਦੋਂ ਉਹ ਚੀਜ਼ ਆਉਂਦੀ ਹੈ ਅਸੀਂ ਸੁੱਖ ਮਹਿਸੂਸ ਕਰਦੇ ਹਾਂ, ਚਲੀ ਜਾਂਦੀ ਹੈ ਤੇ ਦੁੱਖ ਮਹਿਸੂਸ ਕਰਦੇ ਹਾਂ। ਸਭ ਚੀਜ਼ਾਂ ਉੱਥੇ ਹੀ ਨੇ, ਸਭ ਕੁਝ ਉੱਥੇ ਹੀ ਹੈ, ਸਿਰਫ ਸੋਚਣ ਦਾ ਫਰਕ ਹੈ। ਅਸੀਂ ਇੱਕ ਜਗਤ ਦੇ ਵਿੱਚ ਆਪਣੇ ਆਪ ਨੂੰ ਇਹ ਕਹਿੰਦੇ ਹਾਂ ਕਿ ਜਗਤ ਨੇ ਸਾਨੂੰ ਬੰਦ ਰੱਖਿਆ ਹੈ। ਅਸਲੀ ਗੱਲ ਇਹ ਹੈ ਕਿ ਜਗਤ ਸਾਨੂੰ ਬੰਨ ਸਕਦਾ ਹੀ ਨਹੀਂ। ਕਿਉਂ ਨਹੀਂ ਬੰਨ ਸਕਦਾ? ਕਿਉਂਕਿ ਇਹ ਜੋ ਹੈ ਜਗਤ, ਇਹ ਝੂਠਾ ਹੈ, ਇਹ ਸਾਰੀ ਝੂਠੀ ਰਚਨਾ ਹੈ। ਤਿੰਨ ਗੁਣਾਂ ਦੇ ਅੰਦਰ ਇਹ ਸਾਰੀ ਰਚਨਾ ਪੰਜ ਤੱਤਵਾਂ ਦੇ ਨਾਲ ਮਿਲ ਕਰਕੇ ਇਹ ਬਣਾਈ ਗਈ ਹੈ। ਇਹ ਪੰਜ ਤੱਤ ਔਰ ਤਿੰਨੋ ਗੁਣ ਜਿਹੜੇ ਨੇ ਇਹ ਝੂਠੇ ਨੇ, ਯਾਨੀ ਕਿ ਅਧੂਰੇ ਨੇ। ਅਧੂਰੀ ਈਸ਼ਵਰੀ ਤਾਕਤ, ਉਹ ਅਕਾਲ, ਅਕਾਲ ਦੀ ਜੋ ਇੱਕ ਨਕਲ ਹੈ ਕਾਲ, ਉਸਨੇ ਉਸ ਅਕਾਲ ਕੋਲੋਂ ਤਾਕਤ ਲੈ ਕਰਕੇ ਇਹ ਸਾਰੀ ਰਚਨਾ ਜਿਹੜੀ ਰਚੀ ਹੈ, ਇਹ ਸਾਰੀ ਦੀ ਸਾਰੀ ਝੂਠੀ ਹੈ। ਔਰ ਇਹ ਝੂਠੀ ਰਚਨਾ ਇਸ ਜੀਵਾਤਮਾ ਨੂੰ ਕਿਸ ਤਰੀਕੇ ਦੇ ਨਾਲ ਕੈਦ ਕਰ ਸਕਦੀ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਆਤਮਾ ਨਿਸ਼ਚਿਤ ਔਰ ਅਟਲ ਉਸ ਅਕਾਲ ਪੁਰਸ਼, ਉਸ ਅਨਾਮੀ, ਉਸ ਬੇਪਰਵਾਹ ਦਾ ਅੰਸ਼ ਹੈ। ਯਾਨੀ ਕਿ ਉਸ ਦੇ ਵਿੱਚ ਕੋਈ ਜਮਾ ਘਟਾ ਕੀਤੀ ਜਾ ਸਕਦੀ ਹੀ ਨਹੀਂ। ਅਗਰ ਉਹ ਨਿਸ਼ਚਿਤ ਔਰ ਅਟਲ ਉਸਦਾ ਅੰਸ਼ ਹੈ, ਸਮੁੰਦਰ ਦੀ ਬੂੰਦ ਹੈ, ਅਥਾਹ ਸਮੁੰਦਰ ਦੀ, ਅਨੰਤ ਗੁਣਾ ਦਾ ਸਵਾਮੀ, ਜਿਸ ਦੇ ਅਸੀਂ ਗੁਣ ਜਾਣ ਹੀ ਨਹੀਂ ਸਕਦੇ, ਜਿਸ ਦੇ ਇੱਕ ਗੁਣ ਉਸ ਦੇ ਰੋਮ ਦੀ ਇੱਕ ਪ੍ਰਕਾਸ਼ ਦੇ ਨਾਲ ਇਹ ਸਾਰੀ ਜੜ ਚੇਤਨ ਰਚਨਾ ਦੀ ਉਤਪਤੀ ਔਰ ਉਸ ਨੂੰ ਆਧਾਰ ਮਿਲਿਆ ਗਿਆ ਹੈ, ਉਹ ਕਿਸ ਤਰੀਕੇ ਦੇ ਨਾਲ ਉਸ ਚੇਤਨ ਸਰੂਪ ਅੰਸ਼ ਪਰਮਾਤਮਾ ਦੇ, ਯਾਨੀ ਕਿ ਆਤਮਾ ਨੂੰ ਇਹ ਜਗਤ ਝੂਠੀ ਰਚਨਾ ਬੰਨ ਸਕਦੀ ਹੈ? ਅਸੀਂ ਅਗਰ ਇਸ ਦੇ ਨਾਲ ਬੰਨਦੇ ਹੋਏ ਹਾਂ ਤੇ ਝੂਠ ਕਰਕੇ ਬੰਨਦੇ ਹਾਂ, ਯਾਨੀ ਕਿ ਝੂਠਾ ਕੌਣ ਹੈ? ਇਹ ਰਚਨਾ ਝੂਠੀ ਹੈ ਤੇ ਉਸ ਦੇ ਨਾਲ ਬੰਧਣ ਵਾਲਾ ਕੌਣ ਹੈ? ਇਹ ਸਰੀਰ ਬੰਧਨ ਕਰਕੇ ਹੈ, ਸਰੀਰ ਕਰਕੇ ਅਸੀਂ ਇਸ ਜਗਤ ਦੇ ਨਾਲ ਬੰਧੇ ਹਾਂ। ਤੇ ਇਸ ਦਾ ਇਹ ਭਾਵ ਹੋ ਗਿਆ ਕਿ ਇਹ ਘਰ ਜਿਸ ਨੂੰ ਅਸੀਂ ਆਪਣਾ ਘਰ ਸਮਝ ਰਹੇ ਹਾਂ, ਇਹ ਸਰੀਰ ਵੀ ਝੂਠਾ ਹੈ। ਯਾਨੀ ਕਿ ਝੂਠੇ ਦੇ ਨਾਲ ਝੂਠੇ ਦਾ ਸੰਬੰਧ ਹੋ ਸਕਦਾ ਹੀ ਨਹੀਂ। ਹੁਣ ਇਹਨਾਂ ਦੋਨਾਂ ਦਾ ਸੰਬੰਧ ਬਣਾਉਣ ਵਾਸਤੇ ਵੀ ਇੱਕ ਵਿਚੋਲਾ ਹੋਰ ਅਸੀਂ ਅਪਣਾ ਰੱਖਿਆ ਹੈ। ਉਹ ਵਿਚੋਲਾ ਕਿਹੜਾ ਹੈ? ਉਹ ਹੈ ਮਨ। ਯਾਨੀ ਕਿ ਮਨ ਵੀ ਝੂਠਾ ਹੈ। ਕਿਉਂ? ਇਹ ਬ੍ਰਹਮ ਦਾ ਉਸ ਕਾਲ ਦਾ ਅੰਸ਼ ਹੈ, ਯਾਨੀ ਕਿ ਅਕਾਲ ਦੀ ਨਕਲ ਦਾ ਵੀ ਨਕਲ, ਇੱਕ ਅੰਸ਼ ਜਸੂਸ ਦੇ ਰੂਪ ਦੇ ਵਿੱਚ ਪ੍ਰਮਾਣ ਵਾਸਤੇ ਇਸ ਜੀਵਾਤਮਾ ਨੂੰ ਇਸ ਘਰ ਦੇ ਵਿੱਚ ਬਿਠਾ ਰੱਖਿਆ ਹੈ। ਅਸੀਂ ਇਸ ਘਰ ਦੇ ਵਿੱਚ ਉਸ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਹੋਈ ਹੈ। ਅਸੀਂ ਉਸ ਨੂੰ ਆਪਣਾ ਗੁਰੂ ਹੀ ਬਣਾ ਕਰਕੇ ਬੈਠੇ ਹਾਂ। ਜਿੱਥੇ ਅਸੀਂ ਬਾਹਰੇ ਅੰਦਲੇ ਗੁਰੂਆਂ ਤੋਂ ਬਚਣਾ ਹੈ, ਉੱਥੇ ਹੀ ਅਸੀਂ ਆਪਣੇ ਘਰ ਦੇ ਵਿੱਚ ਇੱਕ ਗੁਰੂ ਹੋਰ ਜਿਹੜਾ ਬਣਾ ਰੱਖਿਆ ਹੈ, ਜਿਸ ਨੂੰ ਅਸੀਂ ਮਨ ਕਹਿੰਦੇ ਹਾਂ, ਇਹ ਵੀ ਅੰਧਲਾ ਹੈ। ਕਿਉਂ? ਕਿਉਂਕਿ ਇਸ ਨੂੰ ਵੀ ਆਪਣੇ ਘਰ ਦੀ ਖਬਰ ਨਹੀਂ, ਇਸ ਨੂੰ ਪਤਾ ਨਹੀਂ ਇਸ ਦਾ ਘਰ ਕਿਹੜਾ ਹੈ। ਇਹ ਵੀ ਤੜਫ ਰਿਹਾ ਹੈ, ਪਿਆਸਾ ਹੈ ਆਪਣੇ ਘਰ ਜਾਣ ਵਾਸਤੇ। ਇਸ ਨੂੰ ਆਪਣੇ ਮੂਲ ਦਾ ਪਤਾ ਨਹੀਂ। ਇਹ ਵਿਸ਼ੇ ਵਿਕਾਰਾਂ ਦੇ ਵਿੱਚ, ਇੰਦਰੀ ਭੋਗਾਂ ਦੇ ਵਿੱਚ ਉਹ ਸੁੱਖ ਦੀ ਤਲਾਸ਼ ਕਰ ਰਿਹਾ, ਆਪਣੇ ਘਰ ਦੀ ਤਲਾਸ਼ ਕਰ ਰਿਹਾ। ਇਹ ਵੀ ਨਿਸ਼ਚਿਤ ਔਰ ਅਟਲ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ, ਜੋ ਇਸ ਦੇ ਮੂਲ ਦਾ ਆਧਾਰ ਹੈ। ਇਸ ਨੂੰ ਆਧਾਰ ਦਾ ਪਤਾ ਨਾ ਹੋਣ ਕਰਕੇ ਹੀ ਇਹ ਇੰਦਰੀਆਂ ਦੇ ਵਸ ਹੈ, ਔਰ ਇੰਦਰੀਆਂ ਜਿਹੜੀਆਂ ਨੇ ਜਿਸ ਵੀ ਘਾਟ ਤੇ ਜਾਂਦੀਆਂ ਨੇ ਇਸ ਗੁਰੂ ਨੂੰ ਲੈ ਜਾਂਦੀਆਂ ਨੇ, ਯਾਨੀ ਕਿ ਇਸ ਮਨ ਨੂੰ ਲੈ ਜਾਂਦੀਆਂ ਨੇ। ਇਹ ਮਨ ਜੋ ਹੈ ਜਿਸ ਤਰੀਕੇ ਦੇ ਸੁੱਖ ਲੱਭ ਰਿਹਾ ਹੈ ਇਹਨਾਂ ਇੰਦਰੀਆਂ ਦੇ ਵਿੱਚ, ਇਹ ਇੰਦਰੀਆਂ ਦੇ ਸੁੱਖ ਵੀ ਝੂਠੇ ਨੇ, ਔਰ ਇਸ ਨੂੰ ਕਿਸ ਤਰੀਕੇ ਦੇ ਨਾਲ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਸ ਗੁਰੂ ਤੋਂ, ਯਾਨੀ ਕਿ ਇਹ ਵੀ ਅੰਧਾ ਹੈ। ਜਿੱਥੇ ਅਸੀਂ ਬਾਹਰੇ ਗੁਰੂਆਂ ਤੋਂ ਪਿਛਲੇ ਸਾਸੰਗ ਵਿੱਚ ਉਪਦੇਸ਼ ਕੀਤਾ ਸੀ, ਅਸੀਂ ਬਾਹਰੇ ਅੰਧੇ ਗੁਰੂਆਂ ਤੋਂ ਬਚਣਾ ਹੈ, ਉੱਥੇ ਅੱਜ ਦਾ ਉਪਦੇਸ਼ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਇੱਕ ਗੁਰੂ ਜਿਹੜਾ ਬਣਾ ਰੱਖਿਆ ਹੈ ਉਸ ਕੋਲੋਂ ਵੀ ਬਚਣਾ ਹੈ। ਅਗਰ ਅਸੀਂ ਬਾਹਰ ਦੇ ਗੁਰੂਆਂ ਤੋਂ ਬਚ ਗਏ ਔਰ ਅੰਦਰ ਘਰ ਬੈਠੇ ਹੋਏ ਭੇਤੀ ਕੋਲੋਂ, ਉਸ ਦੇ ਕੋਲੋਂ ਅਗਰ ਅਸੀਂ ਬਚ ਨਾ ਸਕੇ ਤੇ ਅਸੀਂ ਫਿਰ ਆਪਣੇ ਘਰ ਜਾ ਨਹੀਂ ਸਕਦੇ। अपना वह सफर तय कर सकते ही नहीं। वह सफर जड़ा है बेशक देखने नूं बड़ा छोटा लगता है, किसी का पांच हाथ का किसी का छे हाथ का बहुता होया तो कबीर साहब कहंदे ने कि साढ़े छे हाथ का होगा या सात हाथ का, इस तो वड्डा कोई सफर नहीं है। विचार करके देखो अनगिनत समय तो जब ये जीवात्मा सचखंड तो उतर करके आई है इस जगत दे विच अज तक इस सफर नूं तय नहीं कर सकी। क्यों? क्योंकि इसने गाइड ही अधूरा पकड़ रखा है, उस गाइड नूं ही पता नहीं कि घर कित्थे है और सफर किस तरीके दे नाल तय करना है ते असी किस तरीके दे नाल इस नूं तय कर पावांगे। इस करके गुरु साहब स्पष्ट करते ने कि तुसी इस अंदला गुरु जिहड़ा एक अंदर तुसी बिठा रख्या है इस कोलों भी बचना है। और ये जिहड़ा अंदर दा गुरु है ये बड़ा खतरनाक गुरु है। क्यों? क्योंकि इसने भी एक पर्दा ऐसा माया का फैला रखा है, ममता का फैला रखा है। साध संगत जी ममता की गल अगर आ जाती है तो ममता का तो भाव यह है कि असि झूठी ममता दे विच फसे हुए हैं। झूठी ममता केड़ी है? इस अंदले गुरु की, यानी कि मन की गुरु की जड़ी असि ममता पकड़ के बैठे हाँ। यह ममता इसने विषय विकारा की और जड़ चेतन संबंधा की और वस्तुआ की इस जगत दे विच जड़ी इन्हां अखां दे नाल दृष्टि गोचर है ना, उस दे प्रति इसने पैदा कीती है आसक्ति, यानी कि उस दे प्रति असी वैरागी नहीं हो पाए, वैरागमय हो पाए हां। यानी कि असी वैरागी किस तो होना है? वैरागी और वैराग दोनों अलग अवस्था ने। वैरागी होना यानी कि विरक्त होना, रागी होना यानी कि उस दे विच आसक्त होना। यानी कि इस अंदले गुरु ने यह जड़ी ममता फैला करके इस जीवात्मा नु फैला रखिया परमा रखिया है, यह झूठी ममता है। यानी कि ममता दे विच ए अंदला गुरु जड़ा असी अंदर बना करके बैठे हाँ और ओ ईश्वर परमात्मा अनंत गुणा दा स्वामी जिसनु असी दयाल या अकाल पुरुष कहंदे हाँ, सात संगत जी ओ भी ममता दे विच बंदा होया है। ओ ममता दे विच किस तरह ओदी ममता सच्ची है और ये जो अंधले गुरु की ममता है ये झूठी ममता है। असी झूठी रचना, झूठा गुरु, अंधा गुरु और अंधी ममता दे विच फसी बैठे हाँ। और ये जितनी भी ममता अंधले गुरु दे नाल फैला रखी है ना, इस जगत जे वस्तुआ जड़ और चेतन दे संबंध दे नाल ये सारी दी सारी बंधन दे प्रभाव दे विच है। यानी कि यह जीवात्मा जितनी भी ममता अपनाएगी इस अंधले गुरु दे अधीन आकर के विषय विकारा दे विच रत करके दसो इंद्रिया दे विच जिस भी तरीके दी इंद्री दे नाल विकार ग्रस्त होकर के ए झूठी ममता अपनाई जाएगी ए जीवात्मा दे प्रति, ए सारी दी सारी इसनू बंधन दे प्रभाव विच लै करके आएगी। यानी के अनगिनत जन्मा तक इसनू इसका भुगतान करना पेगा। इसनू अपनी इस चीज की ममता की खबर नहीं। जिथे असी इस झूठी ममता तो बचना है ना, उत्थे एक असी ममता जड़ी है सच्ची भी अपनानी है। यानी कि ममता ही उस ईश्वर दे नाल सानू बंध सकती है। ईश्वर सच्चा है, आत्मा सच्ची है, ते ए जड़ वस्तुआं और संबंध सानू बंध सकदियां ही नहीं। विचार करके देखो अज तक असी कितनी भी झूठी ममता अपना करके इन्हां वस्तुआं दे नाल जुड़े बैठे हां पर कोई भी वस्तु सानू बंध नहीं सकी। सारिया ही वस्तुआ जड़िया ने सारे ही संबंध ने एक एक करके छोड़ दे जा रहे ने। क्यों? क्योंकि वह सच दे विच समा सकते ही नहीं। सच एक ऐसी अवस्था है, एक ऐसी उत्तम और निर्मल अवस्था जिसनु प्राप्त करने वास्ते जड़ चेतन दे विच हर जीवात्मा जड़ी भी मौजूद है इस जगत दे विच प्रयास कर रही है उस सच्ची अवस्था नु प्राप्त करने वास्ते। यानी कि उस अवस्था नु प्राप्त करने लई मन बुद्धि और इंद्रिया दे विचों सानू निकलना पेगा। और ये जड़ी झूठी ममता है ये मन बुद्धि और इंद्रिया दे नाल संबंध रखती है। हुण मन भी चेतन है, मन भी जो है जड़ है, बुद्धि भी जड़ है और इंद्रिया भी जड़ ने। हुण जड़ दा जड़ दे नाल संबंध ते हो सकता है पर चेतन दा संबंध नहीं हो सकता। यानी कि इस शरीर नू ये जीवात्मा जो है अपना घर समझ के, अपना ही आधार समझ के, मूल समझ करके बैठी है, तो यह घर भी जड़ा है, यह झूठा है। यानी कि इस झूठे घर दे विचों भी असी निकलना है पर यह निकलन तो पहला ही असी अपने उस सच्चे घर का काम कर लेना है। वह सच्चा घर जड़ा केड़ा है? सचखंड का। यानी कि असी इस किराए की झोपड़ी नूं छड्डण तों पहले ही अपने सच्चे महल दे विच प्रवेश कर जाना है और सच्चे महल दे विच प्रवेश करन वास्ते ही सानू एक ममता की जरूरत है, सच्ची ममता की, यानी कि उस ईश्वर परमात्मा नूं अज तक कोई भी जप, कोई भी तप, कोई भी तीर्थ, कोई भी होर तरीके का भ्रमण, कोई भी यज्ञ या कोई भी होर किसी भी तरीके की क्रिया अपना करके अनगिनत युगा तक ये सारिया क्रिया अपनाण दे बाद भी असी परमात्मा नूं हासिल नहीं कर सकते, क्यों ये सारिया ही विधियां सारिया ही क्रिया जड़िया ने मन बुद्धि और इंद्रिया दे नाल संबंध रखदियां ने। जब ये सारिया वस्तुआ सारिया क्रिया इन्हां दे नाल संबंध रखदियां ने ते फिर असी किस तरीके दे नाल उस सच्चे प्रकाश नूं सच्ची आवाज नूं जिस नूं असी हक की आवाज कहंदे आं उस नूं असी प्राप्त कर सकदे आं। असी कदे भी इस आवाज नूं सुन नहीं सकदे, कदे उस प्रकाश दा दीदार नहीं कर सकदे, क्यों? क्योंकि ये सारिया विधियां जिहड़ियां असी अपनाईयां हन ये सारिया दियां सारिया झूठियां ने, क्यों? क्योंकि ये मन ने अंधले गुरु ने अपना करके सानू दित्तियां ने। ये मन अंधला गुरु है ते जिन्हां ने सानू ये रीत दित्ती ओ कौन सन? ਉਹ ਵੀ ਸਾਧ ਸੰਗਤ ਜੀ ਬ੍ਰਹਮ ਦਾ ਅੰਸ਼ ਸਨ, ਯਾਨੀ ਕਿ ਜਿਤਨੇ ਵੀ ਅਵਤਾਰ ਇਸ ਜਗਤ ਦੇ ਵਿੱਚ ਆਏ ਹਨ ਨਾ ਜੜ ਚੇਤਨ ਨੂੰ ਆਧਾਰ ਦੇਣ ਵਾਸਤੇ, ਆਪਣੇ ਚਮਤਕਾਰ ਦਿਖਾਉਣ ਵਾਸਤੇ, ਆਪਣੇ ਆਪ ਨੂੰ ਈਸ਼ਵਰ ਕਹਿਲਾਉਣ ਵਾਸਤੇ, ਸਿੱਧ ਕਰਨ ਵਾਸਤੇ, ਉਹ ਸਾਰੇ ਹੀ ਸਾਰੇ ਬ੍ਰਹਮ ਦਾ ਅੰਸ਼ ਸਨ। ਔਰ ਬ੍ਰਹਮ ਜਿਹੜਾ ਹੈ ਇਹ ਦੂਸਰਾ ਮੰਡਲ ਯਾਨੀ ਕਿ ਅਕਾਲ ਦਾ ਜੋ ਨਕਲ ਜਿਸ ਨੂੰ ਅਸੀਂ ਕਾਲ ਕਹਿੰਦੇ ਹਾਂ ਉਸੀ ਦਾ ਹੀ ਰੂਪ ਸੀ, ਉਸੇ ਦੇ ਤਿੰਨ ਗੁਣ ਜਿਹੜੇ ਨੇ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਜਿਸ ਨੂੰ ਕਿ ਸਾਰਾ ਜਗਤ ਪੂਜਦਾ ਹੈ ਉਸ ਈਸ਼ਵਰ ਜਾਂ ਪਰਮਾਤਮਾ ਜਾਣ ਕਰਕੇ ਔਰ ਵਿਸ਼ਨੂੰ ਦਾ ਹੀ ਰੂਪ ਲੈ ਕਰਕੇ ਯਾਨੀ ਕਿ ਉਸ ਕਾਲ ਨੇ ਆਪਣੇ ਬੇਟੇ ਦੇ ਜ਼ਰੀਏ ਯਾਨੀ ਕਿ ਪੋਤੇ ਨੂੰ ਸਾਰੀ ਤਾਕਤ ਦੇ ਕਰਕੇ ਇਸ ਜਗਤ ਵਿੱਚ ਭੇਜਿਆ ਸੀ। ਹੁਣ ਵਿਚਾਰ ਕਰਕੇ ਦੇਖੋ ਇਹ ਜਿਹੜੀਆਂ ਤਾਕਤਾਂ ਸਨ, ਇੱਕ ਨੂੰ ਅਸੀਂ ਕਹਿੰਦੇ ਹਾਂ ਕਿ ਸ੍ਰਿਸ਼ਟੀ ਚਲਾਉਣ ਵਾਲਾ, ਪੈਦਾ ਕਰਨ ਵਾਲਾ, ਇੱਕ ਜਿਹੜਾ ਉਸਦੀ ਸੰਭਾਲ ਕਰਨ ਵਾਲਾ, ਇੱਕ ਉਸ ਨੂੰ ਖਤਮ ਕਰਨ ਵਾਲਾ। ਤੇ ਹੁਣ ਵਿਚਾਰ ਕਰਕੇ ਦੇਖੋ ਜਿਹੜੇ ਕਿ ਵਿਦੇਸ਼ੀ ਮੁਲਕ ਨੇ ਜਾਂ ਹੋਰ ਦੂਸਰੀਆਂ ਬਹੁਤ ਸਾਰੀਆਂ ਐਸੀਆਂ ਜਗ੍ਹਾ ਨੇ ਜਿਨ੍ਹਾਂ ਨੂੰ ਇਹਨਾਂ ਦੇਵਤਿਆਂ ਦੇ ਬਾਰੇ ਜਾਂ ਐਸੀ ਗੁਣਾਂ ਦੀ ਰਚਨਾ ਦੇ ਬਾਰੇ ਖਬਰ ਹੀ ਨਹੀਂ ਹੈ, ਉਹਨਾਂ ਨੇ ਕਦੀ ਇਹਨਾਂ ਦਾ ਦਰਸ਼ਨ ਨਹੀਂ ਕੀਤਾ, ਕਦੀ ਇਹਨਾਂ ਨੂੰ ਧੂਪ ਬੱਤੀ ਨਹੀਂ ਦਿੱਤੀ, ਕਦੀ ਇਹਨਾਂ ਦੀ ਮੂਰਤੀ ਬਣਾ ਕਰਕੇ ਪੂਜਾ ਨਹੀਂ ਕੀਤੀ, ਕਦੇ ਇਹਨਾਂ ਦੇ ਲਿਖੇ ਹੋਏ ਵੇਦ ਗ੍ਰੰਥ ਜਾਂ ਬਾਣੀਆਂ ਨੂੰ ਕਦੀ ਪੂਜਾ ਕਰਕੇ ਨਹੀਂ ਜਾਣਿਆ, ਕਦੀ ਪਰਮਾਤਮਾ ਦੀ ਬਾਣੀ ਕਹਿ ਕਰਕੇ ਨਹੀਂ ਜਾਣਿਆ, ਉਹਨਾਂ ਨੂੰ ਤੇ ਇਸ ਚੀਜ਼ ਦੀ ਖਬਰ ਹੀ ਨਹੀਂ ਤੇ ਫਿਰ ਉਹਨਾਂ ਦੇ ਇਸ ਘਰ ਦੀ ਪ੍ਰਿਤ ਪਾਲਣਾ ਕੌਣ ਕਰ ਰਿਹਾ ਹੈ? ਜਿਸ ਘਰ ਦੇ ਵਿੱਚ ਉਹ ਜੀਵਾਤਮਾ ਕੈਦ ਕੀਤੀ ਗਈ ਹੈ ਉਹ ਵੀ ਇੱਕ ਘਰ ਹੈ, ਉਹ ਘਰ ਕਿਸ ਤਰ੍ਹਾਂ ਚਲਾਇਆ ਜਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਔਰ ਫਿਰ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਰਾ ਸੋਚੋ, ਧਿਆਨ ਦਿਓ, ਖਿਆਲ ਕਰੋ ਕਿ ਉਹਨਾਂ ਨੇ ਤੇ ਕਦੀ ਇਹਨਾਂ ਨੂੰ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਦੇਖਿਆ, ਯਾਨੀ ਕਿ ਇਹ ਜਿਹੜੀ ਰਚਨਾ ਹੈ ਕਾਲ ਦੀ ਰਚੀ ਹੋਈ ਰਚਨਾ ਹੈ, ਕੋਈ ਉਸ ਨੂੰ ਜਾਣੇ ਨਾ ਜਾਣੇ, ਕੋਈ ਉਸਦੀ ਪੂਜਾ ਕਰੇ ਨਾ ਪੂਜਾ ਕਰੇ, ਇਹ ਜਿਹੜੇ ਤਿੰਨ ਗੁਣ ਔਰ ਪੰਜ ਤੱਤਵ ਨੇ ਇਹਨਾਂ ਨੇ ਹੀ ਇਹ ਸਾਰੀ ਰਚਨਾ ਨੂੰ ਆਧਾਰ ਦੇ ਰੱਖਿਆ ਹੈ ਔਰ ਜਿਸ ਅੰਧਲੇ ਗੁਰੂ ਨੂੰ ਅਸੀਂ ਆਪਣੇ ਘਰ ਦੇ ਵਿੱਚ ਬਿਠਾ ਕਰਕੇ ਉਸ ਨੂੰ ਧੂਪ ਬੱਤੀ ਦੇਣ ਲੱਗੇ ਆ, ਉਹਨਾਂ ਦੇ ਨਾਲ ਉਸ ਅੰਧਲੇ ਗੁਰੂ ਦੇ ਨਾਲ ਦਿੱਤਾ ਗਿਆ ਰਸਤਾ ਔਰ ਇਹ ਵੀ ਬ੍ਰਹਮ ਦਾ ਅੰਸ਼ ਸਨ ਜਿਹੜੇ ਅਵਤਾਰ ਸਨ ਔਰ ਜਿਸ ਨੂੰ ਅਸੀਂ ਗੁਰੂ ਬਣਾ ਕੇ ਮਨ ਨੂੰ ਬੈਠੇ ਆ ਉਹ ਵੀ ਬ੍ਰਹਮ ਦਾ ਅੰਸ਼ ਹੈ। ਦੋਨੋ ਹੀ ਕੋਈ ਹਸਤੀਆਂ ਨੇ। ਅੱਜ ਅਸੀਂ ਦੇਖਦੇ ਹਾਂ ਇਸ ਜਗਤ ਦੇ ਵਿੱਚ ਕਿ ਸਾਨੂੰ ਕੋਈ ਵੀ ਅਵਤਾਰ ਨਜ਼ਰ ਨਹੀਂ ਆਉਂਦਾ, ਕੋਈ ਵੀ ਐਸੀ ਚਮਤਕਾਰ ਵਾਲੀ ਵਸਤੂ ਨਜ਼ਰ ਨਹੀਂ ਆ ਰਹੀ, ਯਾਨੀ ਕਿ ਇਹਨਾਂ ਅੱਖਾਂ ਨਾਲ ਅਸੀਂ ਦੇਖ ਨਹੀਂ ਪਾ ਰਹੇ ਤੇ ਕਿਆ ਉਸ ਕਾਲ ਨੇ ਆਪਣੀ ਲੀਲਾ ਚਲਾਣੀ ਬੰਦ ਕਰ ਦਿੱਤੀ ਹੈ? ਕਿਆ ਉਹ ਬੇਖਬਰ ਹੋ ਕਰਕੇ ਬੈਠਾ ਹੈ? ਕਿਆ ਉਸ ਇਹਨਾਂ ਰੂਹਾਂ ਨੂੰ ਐਵੇਂ ਹੀ ਸੱਚਖੰਡ ਜਾਣ ਦੇਗਾ? ਨਹੀਂ, ਸਾਧ ਸੰਗਤ ਜੀ ਉਸਨੇ ਬੜੀ ਚਤੁਰਾਈ ਦੇ ਨਾਲ ਇਸ ਮਨ ਨੂੰ ਇਤਨੀ ਤਾਕਤ ਦੇ ਦਿੱਤੀ ਹੈ, ਚੱਲ ਰਹੇ ਘੋਰ ਕਲਯੁਗ ਦੇ ਵਿੱਚ ਇਤਨਾ ਪ੍ਰਬਲ ਬਣਾ ਦਿੱਤਾ ਹੈ ਕਿ ਅਸੀਂ ਚਾਹ ਕਰਕੇ ਵੀ ਇਸ ਗੁਰੂ ਦੇ ਸ਼ਗਿਰਦ ਹੋਣ ਤੋਂ ਬਚ ਨਹੀਂ ਸਕੇ, ਯਾਨੀ ਕਿ ਅਨਗਿਣਤ ਯੁਗਾਂ ਤੋਂ ਇਹ ਜੀਵਾਤਮਾ ਬਾਰ ਬਾਰ ਜੰਮ ਰਹੀ ਹੈ, ਮਰ ਰਹੀ ਹੈ। ਇਸ ਨੂੰ ਆਪਣੇ ਘਰ ਦੀ ਅਗਰ ਖਬਰ ਨਹੀਂ ਮਿਲੀ, ਇਸ ਨੂੰ ਪਰਮਾਇਆ ਗਿਆ ਹੈ ਤੇ ਸਿਰਫ ਔਰ ਸਿਰਫ ਇਸ ਅਧੂਰੇ ਗਾਈਡ ਦੀ ਵਜ੍ਹਾ ਨਾਲ, ਜਿਹੜਾ ਕਿ ਬ੍ਰਹਮ ਦਾ ਇਹ ਅੰਸ਼ ਜਿਸ ਨੂੰ ਅਸੀਂ ਮਨ ਕਹਿ ਕਰਕੇ ਯਾਦ ਕਰਦੇ ਹਾਂ, ਇਸੀ ਨੂੰ ਯਾਨੀ ਕਿ ਕਾਲ ਦੀ ਇਹ ਤਾਕਤ, ਇਹ ਚਮਤਕਾਰ ਇਸ ਵਕਤ ਹਰ ਜੀਵਾਤਮਾ ਦੇ ਨਾਲ ਮੌਜੂਦ ਹੈ। ਤ੍ਰੇਤੇ ਯੁਗ ਵਿਚ ਸ਼੍ਰੀ ਰਾਮ ਚੰਦਰ ਜੀ ਆਏ, ਦੁਆਪਰ ਸ਼੍ਰੀ ਕ੍ਰਿਸ਼ਨ ਜੀ ਆਏ, ਉਹਨਾਂ ਨੇ 10,000 ਸਾਲ ਔਰ 1,000 ਸਾਲ ਇਸ ਜਗਤ ਦੇ ਵਿਚ ਛੱਤਰ ਚੁਲਾ ਕਰਕੇ ਆਪਣੀ ਮਰਿਆਦਾ ਨੂੰ ਕਾਇਮ ਕੀਤਾ ਔਰ ਇਹ ਸਾਰੀਆਂ ਜੀਵਾਤਮਾ ਨੂੰ ਭਰਮਾ ਕੇ ਰੱਖ ਦਿੱਤਾ। ਤੇ ਹੁਣ ਵਿਚਾਰ ਕਰਕੇ ਦੇਖੋ, ਘੋਰ ਕਲਯੁਗ ਕਿਉਂ ਕਿਹਾ ਗਿਆ ਹੈ? ਇਹ ਸੰਗਿਆ ਜਿਹੜੀ ਹੈ, ਇਹ ਲਫ਼ਜ਼ ਇਸਤੇਮਾਲ ਕਰਨ ਦੇ ਪਿੱਛੇ ਕੀ ਭਾਵ ਸੀ? ਯਾਨੀ ਕਿ ਘੋਰ ਦਾ ਇਹ ਭਾਵ ਹੈ ਕਿ ਉਸ ਕਾਲ ਨੇ ਇਤਨੇ ਭਿਆਨਕ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਪਰਮਾਣ ਲਈ ਆਪਣੇ ਚਮਤਕਾਰ ਨੂੰ ਪ੍ਰਗਟ ਰੂਪ ਦੇ ਵਿਚ ਦਿੱਤਾ ਹੈ ਕਿ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਉਸ ਨੂੰ ਦੇਖ ਹੀ ਨਹੀਂ ਸਕਦੇ। ਯਾਨੀ ਕਿ ਆਏ ਰਾਮ ਨੂੰ, ਆਏ ਸ਼੍ਰੀ ਕ੍ਰਿਸ਼ਨ ਨੂੰ ਜਾਂ ਹੋਰ ਅਵਤਾਰਾਂ ਨੂੰ ਤੇ ਅਸੀਂ ਇਨ੍ਹਾਂ ਅੱਖਾਂ ਨਾਲ ਦੇਖ ਲਿਆ, ਉਹਨਾਂ ਦੀ ਪੂਜਾ ਕਰਨ ਲੱਗ ਗਏ, ਅੱਜ ਤੱਕ ਅਸੀਂ ਪੂਜਾ ਕਰ ਰਹੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਕਿ ਕਿਸ ਚੋਕੜੀ ਯੁੱਗ ਦੇ ਵਿਚ ਇਹ ਅਵਤਾਰ ਆਏ ਸਨ। ਅਗਰ ਇਸ ਚੋਕੜੀ ਯੁੱਗ ਦੇ ਵਿਚ ਵੀ ਅਸੀਂ ਜਾਣੀਏ ਤੇ ਲੱਖਾਂ ਵਰੇ ਹੋ ਗਏ, ਯਾਨੀ ਕਿ ਇਸ ਜੀਵਾਤਮਾ ਨੂੰ ਭਰਮ ਦੇ ਵਿਚ ਅੱਛਾ ਔਰ ਬੁਰਾ ਕਰਮ ਕਰਦੇ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵਿਚ ਆਉਂਦੇ, ਉਸ ਦੇ ਬਾਵਜੂਦ ਇਸ ਨੂੰ ਆਪਣੇ ਮੂਲ ਦੀ ਘਰ ਦੀ ਖਬਰ ਨਹੀਂ ਹੈ। ਯਾਨੀ ਕਿ ਘੋਰ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਸਨੇ ਇਹ ਆਪਣੀ ਤਾਕਤ ਜਿਹੜੀ ਏ ਹਰ ਜੀਵਾਤਮਾ ਦੇ ਨਾਲ ਪ੍ਰਗਟ ਰੂਪ ਦੇ ਵਿਚ, ਪ੍ਰਬਲ ਰੂਪ ਦੇ ਵਿਚ ਨਾਲ ਹੀ ਬਿਠਾ ਦਿੱਤੀ ਏ ਔਰ ਐਸਾ ਭਰਮ ਮਾਇਆ ਦਾ ਫੈਲਾ ਦਿੱਤਾ ਹੈ ਤਿੰਨਾਂ ਗੁਣਾਂ ਔਰ ਪੰਜਵਾਂ ਤੱਤਾਂ ਦਾ ਕਿ ਇਸ ਜੀਵਾਤਮਾ ਨੂੰ ਪਤਾ ਹੀ ਨਹੀਂ ਕਿ ਉਹ ਕਿਹੜੇ ਘਰ ਦੇ ਵਿਚ ਰਹਿ ਕਰਕੇ ਕਿਸ ਤਰੀਕੇ ਦੇ ਨਾਲ ਇਸ ਘਰ ਦੀ ਇੱਕ ਇੱਕ ਕਿੱਟ ਆਪਣੇ ਹੱਥ ਦੇ ਨਾਲ ਪੁੱਟ ਪੁੱਟ ਕੇ ਅਲੱਗ ਕਰ ਰਹੀ ਹੈ। ਸਾਧ ਸੰਗਤ ਜੀ, ਹਰ ਪੁੱਟੀ ਹੋਈ ਇੱਟ ਜਿਹੜੀ ਹੈ, ਹਰ ਸਵਾਸਾਂ ਦੀ ਉਹ ਪੂੰਜੀ ਹੈ, ਜਿਹੜੀ ਘੜੀ ਨਿਕਲ ਗਈ ਉਹ ਵਾਪਸ ਨਹੀਂ ਆਣੀ। ਯਾਨੀ ਕਿ ਇੱਕ ਇੱਟ ਅਗਰ ਅਸੀਂ ਕੱਢੀਏ ਤੇ ਇਹ ਦੁਬਾਰਾ ਲੱਗ ਨਹੀਂ ਸਕਦੀ, ਕਿਉਂਕਿ ਕਾਲ ਨੇ ਰਚਨਾ ਹੀ ਐਸੀ ਰਚੀ ਹੈ ਕਿ ਇਹ ਘਰ ਸਾਨੂੰ ਦਿੱਤਾ ਹੀ ਕਿਰਾਏ ਦਾ ਹੈ ਕਿ ਇੱਟਾਂ ਕੱਢਦੇ ਜਾਓ ਤੇ ਇਹਦੇ ਵਿਚ ਰਹਿ ਸਕਦੇ ਹੋ, ਜੇ ਇੱਟਾਂ ਲੱਗੀਆਂ ਰਹਿਣਗੀਆਂ ਤੇ ਤੁਸੀਂ ਰਹਿ ਹੀ ਨਹੀਂ ਸਕਦੇ। ਤੇ ਇਸ ਤੋਂ ਵਿਚਾਰ ਕਰਕੇ ਦੇਖ ਲਓ, ਕੈਸਾ ਘੋਰ ਕਲਯੁਗ ਹੈ ਕਿ ਇਹ ਜੀਵਾਤਮਾ ਭਰਮ ਦੇ ਵਿਚ ਫਸੀ ਬੈਠੀ ਹੈ। ਇਸ ਨੂੰ ਪਤਾ ਹੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਸ ਡਾਲ ਦੇ ਉੱਪਰ ਬੈਠੀ ਹੈ, ਉਸ ਡਾਲ ਨੂੰ ਆਪਣੇ ਹੱਥਾਂ ਨਾਲ ਹੀ ਕੱਟੀ ਜਾ ਰਹੀ ਹੈ ਔਰ ਜਿਉਂ ਜਿਉਂ ਇਹ ਡਾਲ ਕਮਜ਼ੋਰ ਹੁੰਦੀ ਜਾ ਰਹੀ ਹੈ, ਕੱਟੀ ਜਾ ਰਹੀ ਹੈ, ਤਿਉਂ ਤਿਉਂ ਉਸ ਕਾਲ ਦੇ ਮੌਤ ਦਾ ਸਿਕੰਜਾ ਸਾਡੀ ਗਰਦਨ ਦੇ ਉੱਤੇ ਟਾਈਟ ਹੁੰਦਾ ਜਾ ਰਿਹਾ। ਹਰ ਪਲ ਹਰ ਘੜੀ ਅਸੀਂ ਉਸ ਕਾਲ ਦੇ ਮੂੰਹ ਦੇ ਵਿਚ ਜਾ ਰਹੇ ਹਾਂ, ਆਪਣੇ ਘਰ ਦੇ ਵਿਚੋਂ ਬੇਦਖਲ ਕੀਤੇ ਜਾ ਰਹੇ ਹਾਂ, ਜਿਸ ਨੂੰ ਇਹ ਜੀਵਾਤਮਾ ਆਪਣਾ ਸੱਚਾ ਘਰ ਸਮਝ ਕਰਕੇ ਬੈਠੀ ਹੈ। ਇਸ ਘਰ ਦੇ ਵਿਚ ਰਹਿ ਕਰਕੇ ਜਿਹੜਾ ਅਸੀਂ ਆਪਣੇ ਘਰ ਦਾ ਕੰਮ ਕਰਨਾ ਸੀ, ਉਹ ਸਾਨੂੰ ਅੱਜ ਤੱਕ ਯਾਦ ਹੀ ਨਹੀਂ ਆਇਆ। ਅਗਰ ਅਸੀਂ ਉਸ ਸੱਚੇ ਗਾਈਡ ਦੀ ਕਦਰ ਨਹੀਂ ਕੀਤੀ ਜਿਸ ਨੂੰ ਅਸੀਂ ਆਪਣਾ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ, ਇਸ ਜਗਤ ਦੇ ਵਿਚ ਉਸ ਨੂੰ ਅਪਣਾ ਰੱਖਿਆ ਹੈ, ਮੌਖਿਕ ਰੂਪ ਦੇ ਵਿਚ ਮਖੋਟਾ ਲਗਾ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡਾ ਇਹ ਸਤਿਗੁਰੂ, ਇਹ ਪਾਇਲਟ ਹੈ, ਸਾਨੂੰ ਆਪਣੇ ਘਰ ਲੈ ਕਰਕੇ ਜਾਏਗਾ। ਤੇ ਸਾਧ ਸੰਗਤ ਜੀ, ਉਹ ਪਾਇਲਟ ਤੇ ਜਿੰਦੇ ਜੀ ਲੈ ਕੇ ਲਿਜਾਣ ਵਾਸਤੇ ਆਇਆ ਹੈ। ਮਰਨ ਦੇ ਬਾਅਦ ਦਾ ਸੌਦਾ ਕਿਹੜੇ ਸੰਤਾਂ ਨੇ ਸ਼ੁਰੂ ਕਰ ਦਿੱਤਾ, ਇਹ ਆਪਣੇ ਘਰ ਜਾ ਕਰਕੇ ਵਿਚਾਰ ਕਰ ਲੈਣਾ। ਕਦੇ ਵੀ ਕਿਸੇ ਵੀ ਪੂਰਨ ਸੰਤ ਨੇ, ਪੂਰਨ ਪਾਇਲਟ ਨੇ ਮਰਨ ਦੇ ਬਾਅਦ ਦਾ ਮੁਰਦੇ ਲਿਜਾਣ ਦਾ ਸੌਦਾ ਨਹੀਂ ਹੈ ਕੀਤਾ। ਉਸਨੇ ਤੇ ਜਿੰਦੇ ਜੀ ਇਸ ਘਰ ਦੇ ਵਿਚੋਂ ਉਸ ਸੱਚੇ ਘਰ ਲਿਜਾਣ ਦਾ ਸੌਦਾ ਕੀਤਾ ਹੈ ਤੇ ਉਹ ਆਵਾਜ਼ਾਂ ਮਾਰਦੇ ਨੇ, ਹੋਕਾ ਦਿੰਦੇ ਨੇ। ਸਾਧ ਸੰਗਤ ਜੀ, ਬੜੇ ਆਸੇ ਦੀ ਗੱਲ ਹੈ। ਇਸ ਜਗਤ ਦੇ ਵਿਚ ਚੱਲ ਰਹੀਆਂ ਸਰਕਾਰਾਂ ਨੂੰ ਜਰਾ ਨਜ਼ਰ ਮਾਰ ਕਰਕੇ ਦੇਖੋ, ਉਹਨਾਂ ਦੇ ਕਾਰਜਕ੍ਰਮ ਕਿਸ ਤਰੀਕੇ ਦੇ ਨੇ। ਸਵੇਰ ਸਵੇਰ ਹੁੰਦੀ ਹੈ ਔਰ ਰਾਤ ਪੈ ਜਾਂਦੀ ਹੈ, ਸੂਰਜ ਡੁੱਬ ਜਾਂਦਾ ਹੈ, ਕਿਤਨਾ ਬਿਜੀ ਉਹਨਾਂ ਦਾ ਜੋ ਹੈ ਸ਼ਡਿਊਲ ਹੈ। ਯਾਨੀ ਕਿ ਕਿੱਥੇ ਨਾਮ ਦੇ ਰਹੇ ਨੇ, ਯਾਨੀ ਕਿ ਇੱਕ ਚਿੰਨ੍ਹ ਦਿੱਤਾ ਜਾ ਰਿਹਾ ਹੈ ਇੱਕ ਜੀਵਾਤਮਾ ਨੂੰ ਸਫਾਈ ਕਰਾਉਣ ਵਾਸਤੇ, ਆਪਣੇ ਘਰ ਲਿਜਾਣ ਵਾਸਤੇ। ਯਾਨੀ ਕਿ ਜਿਹੜਾ ਸਫ਼ਰ ਬਾਪੂ ਜੀ ਕਹਿ ਰਹੇ ਨੇ ਨਾ ਤੈਅ ਕਰਨ ਵਾਸਤੇ, ਉਹ ਗੰਦੇ ਚੋਲੇ ਦੇ ਵਿਚ ਨਹੀਂ ਆ ਕਰਕੇ ਅਸੀਂ ਤੈਅ ਕਰ ਸਕਦੇ। ਯਾਨੀ ਕਿ ਤੁਸੀਂ ਅਗਰ ਕਹੋ ਕਿ ਅਸੀਂ ਗੰਦੇ ਚੋਲੇ ਨੂੰ ਪਾ ਕਰਕੇ ਤੇ ਸਾਨੂੰ ਜਹਾਜ਼ ਦੇ ਵਿਚ ਜਗ੍ਹਾ ਮਿਲ ਜਾਏਗੀ, ਤੇ ਇਹ ਤੁਹਾਡਾ ਭਰਮ ਹੈ। ਇਸ ਭਰਮ ਦੇ ਵਿਚੋਂ निकल जाओ। इस झूठे चोले नूं पा करके कोई नहीं जी अज तक जा सकिया, उस जहाज दे विच बैठ सकिया। जानू ते इह जिहड़ा चोला है ना, इह सानू सुच्चा चोला चाहीदा। इह सुच्चे चोले दे विच आ करके ही इह जीवात्मा जो है उस जहाज दे विच बैठ सकदी है, जिस जहाज नूं चलाण वास्ते संत सतगुरु पायलट दे रूप दे विच इस जगत दे विच आंदे ने। तो इस करके जिहड़ा चिन्ह दिता जांदा है ना, ਉਹ ਇਸ ਚੋਲੇ ਦੀ ਸਫਾਈ ਵਾਸਤੇ ਦਿੱਤਾ ਜਾਂਦਾ ਹੈ, ਮਨ ਬੁੱਧੀ ਇੰਦਰੀਆਂ ਦੇ ਵਿੱਚੋਂ ਕੱਢਣ ਵਾਸਤੇ ਦਿੱਤਾ ਜਾਂਦਾ ਹੈ। ਇਸ ਜੀਵਾਤਮਾ ਨੇ ਜਿਹੜੇ ਭਰਮ ਅਪਣਾ ਰੱਖੇ ਨੇ ਨਾ, ਇਹਨਾਂ ਭਰਮਾਂ ਚੋਂ ਕੱਢਣ ਵਾਸਤੇ ਉਸ ਨੂੰ ਇਹ ਚਿੰਨ੍ਹ ਦਿੱਤਾ ਜਾਂਦਾ ਹੈ ਕਿ ਉਸ ਚਿੰਨ੍ਹ ਦੇ ਨਾਲ ਅਲੱਗ ਕਰਕੇ ਇਹ ਆਪਣੇ ਆਪ ਨੂੰ ਪਾਰਸ ਹੀ ਬਣਾ ਲਵੇ। ਪਾਰਸ ਦਾ ਗੁਣ ਕੀ ਹੈ ਕਿ ਲੋਹੇ ਨੂੰ ਲਗਾਓ ਤੇ ਉਹ ਸੋਨਾ ਬਣਾ ਦਿੰਦਾ ਹੈ, ਪਰ ਇਹ ਇੱਕ ਐਸਾ ਪਾਇਲਟ ਹੈ, ਇੱਕ ਐਸਾ ਜਹਾਜ਼ ਲੈ ਕਰਕੇ ਆਉਂਦਾ ਹੈ, ਜਿਹੜਾ ਇਸ ਨੂੰ ਅਪਣਾ ਲੈਂਦਾ ਹੈ ਨਾ, ਉਹ ਫਿਰ ਪਾਰਸ ਹੀ ਹੋ ਜਾਂਦਾ ਹੈ, ਯਾਨੀ ਕਿ ਸੰਤ ਦਾ ਰੂਪ ਹੀ ਹੋ ਜਾਂਦਾ ਹੈ। ਸੰਤ ਆਪਣਾ ਰੂਪ ਦੇਣ ਵਾਸਤੇ ਹੀ ਇੱਥੇ ਆਉਂਦੇ ਨੇ, ਕੋਈ ਕਿਸੇ ਹੋਰ ਤਰੀਕੇ ਦੇ ਨਾਲ ਉਸ ਘਰ ਦੇ ਵਿੱਚ ਕੋਈ ਨਾ ਅੱਜ ਤੱਕ ਜਾ ਸਕਿਆ ਹੈ, ਨਾ ਹੀ ਕੋਈ ਜਾ ਸਕਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਉਸ ਪੂਰਨ ਸਤਿਗੁਰੂ ਜੋ ਕਿ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ ਸਫ਼ਰ ਤੈਅ ਕਰਾਉਣ ਵਾਸਤੇ ਆਉਂਦੇ ਨੇ ਨਾ, ਉਹਨਾਂ ਦੀ ਕਦਰ ਕਰੋ, ਉਹਨਾਂ ਦੀ ਕੀਮਤ ਨੂੰ ਜਾਣੋ ਕਿ ਕਿਸ ਤਰੀਕੇ ਦੇ ਨਾਲ ਉਹ ਜੀਵਾਤਮਾ ਨੂੰ ਆਪਣੇ ਘਰ ਦੇ ਵਿੱਚ ਲਿਜਾਣ ਵਾਸਤੇ ਆਉਂਦੇ ਨੇ। ਇਸ ਕਰਕੇ ਇਹ ਯਾਦ ਰੱਖਣਾ ਕਿ ਇਸ ਘਰ ਦੇ ਵਿੱਚ ਰਹਿ ਕਰਕੇ ਸੰਤ ਸਤਿਗੁਰੂ ਜਿਹੜਾ ਕੰਮ ਕਰਵਾਉਣਾ ਚਾਹੁੰਦੇ ਨੇ ਨਾ, ਉਹ ਕੋਈ ਸੌਖਾ ਕੰਮ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਜਿਹੜੀ ਕਿਰਿਆ ਉਹਨਾਂ ਨੇ ਅਪਣਾ ਰੱਖੀ ਹੈ, ਕਿਆ ਉਹਨਾਂ ਨੇ ਆਪਣੇ ਵਾਸਤੇ ਅਪਣਾ ਰੱਖੀ ਹੈ? ਉਹਨਾਂ ਨੇ ਆਪਣੇ ਘਰ ਜਾਣਾ ਹੈ, ਉਹ ਤੇ ਆਪਣੇ ਮਹਿਲਾਂ ਦੇ ਬਾਦਸ਼ਾਹ ਨੇ, ਉਹਨਾਂ ਦੇ ਮਹਿਲ ਸੱਚਖੰਡ ਮੌਜੂਦ ਹਨ, ਹਰ ਵਕਤ ਨਿਸ਼ਚਿਤ ਔਰ ਅਟਲ ਅਵਸਥਾ ਦੇ ਵਿੱਚ ਰਹਿੰਦੇ ਨੇ। ਤੁਹਾਨੂੰ ਉਸ ਦੀ ਖਬਰ ਨਹੀਂ ਹੈ, ਕਿਉਂ? ਕਿਉਂਕਿ ਆਪਾਂ ਸਾਰੇ ਦੇ ਸਾਰੇ ਹੀ ਅੰਨੇ ਆ, ਸਾਡੇ ਅੰਦਰ ਦੀ ਅੱਖ ਬੰਦ ਹੈ, ਸਾਨੂੰ ਪਤਾ ਨਹੀਂ ਉਹ ਤਾਕਤ ਕਿਸ ਨੂੰ ਕਿਹਾ ਜਾਂਦਾ। ਅਸੀਂ ਉਸ ਨੂੰ ਆਕਾਰ ਕਹਿ ਕਰਕੇ ਹੀ ਉਸਦੀ ਪੂਜਾ ਕਰਨ ਲੱਗ ਜਾਂਦੇ ਆ, ਫੋਟੋ ਲਗਾ ਲੈਂਦੇ ਆ, ਜਾਂ ਇਹ ਕਹਿ ਦਿੰਦੇ ਆ ਵੀ ਅਸੀਂ ਚਿੰਨ੍ਹ ਲੈ ਲਿਆ ਤੇ ਸਾਡਾ ਉਧਾਰ ਹੋ ਜਾਏਗਾ, ਤੇ ਚਿੰਨ੍ਹ ਜਿਹੜਾ ਹੈ ਇਹ ਸਿਰਫ ਇੱਕ ਪੌੜੀ ਦਿੱਤੀ ਗਈ ਹੈ ਇਸ ਜੀਵਾਤਮਾ ਨੂੰ ਦੇ ਉੱਪਰ ਖੜਾ ਹੋਣ ਵਾਸਤੇ, ਅੱਗੇ ਦੀ ਚੜਾਈ ਕਰਨ ਵਾਸਤੇ, ਕੰਮ ਕਰਨ ਵਾਸਤੇ। ਯਾਨੀ ਕਿ ਭਾਵ ਕੀ ਹੈ ਕਿ ਉਹਨਾਂ ਨੇ ਇਸ ਗੰਦੀਆਂ ਥੈਲੀਆਂ ਨੂੰ ਕਿਸ ਵਾਸਤੇ ਅਪਣਾ ਰੱਖਿਆ ਹੈ? ਇਸ ਜੀਵਾਤਮਾ ਦੇ ਉਧਾਰ ਵਾਸਤੇ, ਭਰਕੜੀਆਂ ਜੀਵਾਤਮਾ ਨੂੰ ਆਪਣੇ ਘਰ ਦਾ ਸਫ਼ਰ ਤੈਅ ਕਰਾਉਣ ਵਾਸਤੇ, ਆਪਣੇ ਸੱਚੇ ਘਰ ਲਿਜਾਣ ਵਾਸਤੇ। ਯਾਨੀ ਕਿ ਇਹ ਪਰਮਾਈਆਂ ਹੀ ਆ ਜੀਵਾਤਮਾ ਨੇ। ਹੁਣ ਉਹਨਾਂ ਦੇ ਉਸ ਸ਼ਡਿਊਲ ਨੂੰ ਦੇਖਣ ਦੇ ਬਾਅਦ ਕਿਤਨਾ ਹੈਰਾਨਗੀ ਹੁੰਦੀ ਹੈ, ਕਿਤਨਾ ਅਚੰਬਾ ਹੁੰਦਾ ਹੈ ਕਿ ਕਿਤਨੇ ਤਰੀਕੇ ਦੇ ਨਾਲ ਉਹ ਮਿਹਨਤ ਕਰਕੇ ਤੇ ਇਹ ਸਾਰੇ ਜਗਤ ਨੂੰ ਦਾਤ ਦੇਣ ਵਾਸਤੇ ਆਏ ਔਰ ਦਾਤ ਦੇ ਰਹੇ ਨੇ, ਪਰ ਸਾਨੂੰ ਉਹਦੀ ਖਬਰ ਨਹੀਂ। ਪਰ ਹਾਸੇ ਦੀ ਗੱਲ ਕੀ ਹੈ ਕਿ ਜਦੋਂ ਉਹ ਅੰਦਰ ਦੇ ਵਿੱਚ ਜਾਂਦੇ ਨੇ ਨਾ, ਜਿੱਥੇ ਉਹਨਾਂ ਦਾ ਜਹਾਜ਼ ਖੜਾ ਹੈ, ਉਹ ਜਹਾਜ਼ ਕਿਹੜਾ ਹੈ? ਉਹ ਗੁਰੂ ਨਾਨਕ ਸਾਹਿਬ ਨੇ ਵੀ ਉਸੇ ਜਹਾਜ਼ ਦੀ ਗੱਲ ਕੀਤੀ ਸੀ, ਨਾਨਕ ਨਾਮ ਜਹਾਜ਼ ਹੈ। ਯਾਨੀ ਕਿ ਉਹਨਾਂ ਨੇ ਨਾਮ ਨੂੰ ਜਹਾਜ਼ ਕਿਹਾ ਸੀ। ਅਸੀਂ ਗੁਰੂ ਨਾਨਕ ਸਾਹਿਬ ਉੱਤੇ ਹੀ ਛਲਾਂਗਾ ਮਾਰ ਕੇ ਚੜਨ ਲੱਗੇ ਹੋਏ ਆ, ਸਾਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਕਿਹੜੇ ਜਹਾਜ਼ ਦੀ ਗੱਲ ਕੀਤੀ ਹੈ ਔਰ ਕਿੱਥੇ ਮਿਲਦਾ ਹੈ। ਯਾਨੀ ਕਿ ਨੌਆਂ ਦੁਆਰਾਂ ਦੇ ਵਿੱਚ ਇਹ ਜਹਾਜ਼ ਨਹੀਂ ਮਿਲਦਾ। ਉਹ ਅਗਰ ਚੋਲਾ ਸੱਚਾ ਪਾ ਕੇ ਜਹਾਜ਼ ਚ ਬੈਠਣ ਦੇ ਕਾਬਿਲ ਹੋਣਾ ਪੈਂਦਾ ਤੇ ਉਹ ਜਹਾਜ਼ ਵੀ ਸੱਚਾ ਹੈ। ਯਾਨੀ ਕਿ ਉਹ ਨਾਮ ਸ਼ੁੱਧ ਔਰ ਚੇਤਨ ਇਹ ਇੱਕ ਅਵਸਥਾ ਹੈ ਇੱਕ ਆਤਮਾ ਦੀ। ਯਾਨੀ ਕਿ ਨੌ ਦੁਆਰਾ ਚ ਰਹਿ ਕਰਕੇ ਇਹ ਚੋਲਾ ਯਾਨੀ ਕਿ ਅਵਸਥਾ ਸਾਫ਼ ਹੋ ਹੀ ਨਹੀਂ ਸਕਦੀ, ਨਿਰਮਲ ਚੇਤਨ ਹੋ ਹੀ ਨਹੀਂ ਸਕਦੀ। ਇਸ ਨੂੰ ਇਹ ਸਾਰੀ ਕਿਰਿਆ ਅਪਣਾਉਣ ਦੇ ਬਾਅਦ, ਨੌ ਘਰਾਂ ਚੋਂ ਨਿਕਲਣ ਦੇ ਬਾਅਦ, ਦਸਵੇਂ ਘਰ ਪਹੁੰਚ ਕਰਕੇ ਹੀ ਜਾ ਕਰਕੇ ਇਹ ਚੋਲਾ ਸਾਫ ਹੁੰਦਾ ਔਰ ਉਹ ਸੱਚੇ ਜਹਾਜ਼ ਦੇ ਦਰਸ਼ਨ ਹੁੰਦੇ ਨੇ, ਜਿੱਥੇ ਬੈਠ ਕਰਕੇ ਸਤਿਗੁਰਾਂ ਨੇ ਸਾਨੂੰ ਇਸ ਸਫ਼ਰ ਨੂੰ ਤੈਅ ਕਰਾਉਣਾ ਹੈ ਔਰ ਆਪਣੇ ਸੱਚੇ ਘਰ ਲੈ ਕਰਕੇ ਜਾਣਾ ਹੈ। ਹੁਣ ਵਿਚਾਰ ਕਰਕੇ ਦੇਖੋ ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ। ਜਿਸ ਵਕਤ ਕੋਈ ਗੱਡੀ ਚੱਲਣ ਲੱਗਦੀ ਹੈ ਤੇ ਉਹ 2 ਜਾਂ 3 ਵਿਸਲਾਂ ਦਿੰਦੀ ਹੈ ਕੁਛ ਸਮੇਂ ਰੁਕ ਰੁਕ ਕੇ। ਯਾਨੀ ਕਿ ਹੁਸ਼ਿਆਰ ਕੀਤਾ ਜਾਂਦਾ ਹੈ ਪੈਸੰਜਰ ਨੂੰ ਕਿ ਤੁਸੀਂ ਆਓ, ਗੱਡੀ ਚੱਲਣ ਲੱਗੀ ਹੈ, ਆ ਕੇ ਆਪਣੀ ਸੀਟ ਨੂੰ ਸੰਭਾਲ ਲਓ। ਉਸੇ ਤਰੀਕੇ ਦੇ ਨਾਲ ਜਦੋਂ ਬੱਸ ਚੱਲਣ ਲੱਗਦੀ ਹੈ, ਉਸ ਲਈ ਕੰਡਕਟਰ ਜਿਹੜਾ ਉਹ ਸੀਟੀ ਮਾਰਦਾ 1 ਵਾਰੀ 2 ਵਾਰੀ ਕੁਛ ਸਮੇਂ ਰੁਕ ਕੇ। ਕਿਸ ਵਾਸਤੇ? ਉਹ ਚੇਤਾਵਨੀ ਦਿੰਦਾ ਕਿ ਭਾਈ ਬੱਸ ਚੱਲਣ ਲੱਗੀ ਹੈ, ਤੁਸੀਂ ਆ ਕਰਕੇ ਆਪਣੀ ਸੀਟ ਸੰਭਾਲ ਲਓ। ਇਹ ਨਾ ਹੋਏ ਕਿ ਗੱਡੀ ਨਿਕਲ ਜਾਵੇ ਤੇ ਅਸੀਂ ਪਿੱਛੇ ਹੀ ਰਹਿ ਜਾਈਏ। ਉਸੇ ਤਰੀਕੇ ਦੇ ਨਾਲ ਜਦੋਂ ਜਹਾਜ਼ ਵੀ ਉੱਡਣ ਲੱਗਦਾ ਹੈ ਨਾ, ਉਸ ਵੇਲੇ ਅਨਾਉਂਸ ਕੀਤਾ ਜਾਂਦਾ ਕਿ ਜਿਹੜੇ ਪੈਸੇਂਜਰ ਹੈ ਨੇ ਇਸ ਜਹਾਜ਼ ਦੀ ਯਾਤਰਾ ਕਰਨ ਵਾਲੇ ਉਹ ਵੀ ਜਾ ਕਰਕੇ ਆਪਣੀਆਂ ਆਪਣੀਆਂ ਸੀਟਾਂ ਸੰਭਾਲ ਲੈਣ, ਇਹ ਨਾ ਹੋਏ ਕਿ ਦਰਵਾਜ਼ਾ ਬੰਦ ਹੋ ਜਾਏ ਤੇ ਤੁਸੀਂ ਇੱਥੇ ਦੇ ਇੱਥੇ ਹੀ ਰਹਿ ਜਾਓ, ਯਾਨੀ ਕਿ ਜਿਹੜੇ ਸਫ਼ਰ ਨੂੰ ਤੁਸੀਂ ਤੈਅ ਕਰਨਾ ਚਾਹੁੰਦੇ ਹੋ ਨਾ ਉਹ ਤੈਅ ਹੀ ਨਾ ਕਰ ਪਾਓ। ਔਰ ਹਾਸੇ ਦੀ ਗੱਲ ਕੀ ਹੈ ਸਾਧ ਸੰਗਤ ਜੀ, ਜਦੋਂ ਇਹ ਜਹਾਜ਼ ਸ਼ਬਦ ਦਾ ਉੱਡਣ ਲੱਗਦਾ ਨਾ ਉਸ ਲਈ ਇਸ ਦੇ ਜਿਹੜੇ ਪਾਇਲਟ ਹਨ ਨਾ ਸੰਤ ਸਤਿਗੁਰੂ ਉਹ ਵੀ ਤਾੜੀ ਮਾਰਦੇ ਨੇ। ਕਿਹੜੀ ਤਾੜੀ ਮਾਰਦੇ ਨੇ? ਭਾਈ ਕੋਈ ਹੈ ਵੇ ਆਪਣੇ ਘਰ ਜਾਣ ਵਾਲਾ? ਇਸ ਤਰੀਕੇ ਦੇ ਨਾਲ ਰੁਕ ਰੁਕ ਕੇ ਦੋ ਵਾਰੀ ਤਿੰਨ ਵਾਰੀ ਹੋਕਾ ਦਿੰਦੇ ਨੇ ਹੱਕ ਦਾ ਹੋਕਾ, ਔਰ ਕਿਸੇ ਨੂੰ ਉਹ ਹੋਕਾ ਸਮਝ ਹੀ ਨਹੀਂ ਆਉਂਦਾ, ਨਾ ਇਸ ਜਗਤ ਦੇ ਵਿੱਚ ਤੇ ਨਾ ਅੰਤਰ ਦੇ ਵਿੱਚ। ਉਸ ਲਈ ਫਿਰ ਬੜਾ ਹੱਸਦੇ ਨੇ। ਕਿਉਂ ਹੱਸਦੇ ਨੇ? ਕਿ ਇਸ ਜਗਤ ਦੇ ਵਿੱਚ ਕਿਤਨੇ ਬਿਜ਼ੀ ਨੇ ਕਿ ਉਹਨਾਂ ਨੂੰ ਸਾਹ ਲੈਣ ਦੀ ਵੀ ਫੁਰਸਤ ਨਹੀਂ ਨਜ਼ਰ ਆਉਂਦੀ, ਪਰ ਹੱਸਦੇ ਇਸ ਕਰਕੇ ਨੇ ਕਿ ਤਾੜੀਆਂ ਮਾਰਨ ਦੇ ਬਾਅਦ ਹੋਕਾ ਦੇਣ ਦੇ ਬਾਅਦ ਵੀ ਇੱਕ ਵੀ ਜੀਵਾਤਮਾ ਨਹੀਂ ਆਉਂਦੀ ਜਿਹੜੀ ਉਸ ਜਹਾਜ਼ ਦੇ ਵਿੱਚ ਰਹਿਣ ਦੇ ਬੈਠਣ ਦੇ ਕਾਬਿਲ ਆਪਣੇ ਆਪ ਨੂੰ ਬਣਾ ਸਕੀ ਹੋਵੇ। ਹੁਣ ਵਿਚਾਰ ਕਰਕੇ ਦੇਖੋ ਗੁਰੂ ਸਾਹਿਬਾਂ ਨੇ ਕੈਸਾ ਉਦਾਹਰਣ ਬਾਪੂ ਜੀ ਨੇ ਦਿੱਤਾ। ਕਿਸੇ ਨੂੰ ਹੋਸ਼ ਆਈ ਹੈ ਕਿ ਜਹਾਜ਼ ਕਿਹੜਾ ਹੈ, ਸ਼ਬਦ ਕਿਹੜਾ ਹੈ, ਚਿੰਨ ਕਿਸ ਨੂੰ ਕਹਿੰਦੇ ਨੇ, ਔਰ ਘਰ ਕਿਹੜਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਇਸ ਰਸਤੇ ਨੂੰ ਤੈਅ ਕਰਨਾ ਹੈ? ਅੱਜ ਤੱਕ ਇਹ ਜੀਵਾਤਮਾ ਯੁਗਾਂ ਦੇ ਹਿਸਾਬ ਨਾਲ ਪੜਤ ਕਰਕੇ ਦੇਖ ਲੋ, ਜਿਹੜੀਆਂ ਸੱਚਖੰਡ ਜੀਵਾਤਮਾ ਗਈਆਂ ਨਾ ਯੁਗਾਂ ਦੇ ਵਿੱਚ ਕੋਈ ਵਿਰਲੀ ਆਤਮਾ ਨਿਕਲਦੀ ਹੈ ਜਿਹੜੀ ਉਸ ਜਹਾਜ਼ ਦੇ ਵਿੱਚ ਬੈਠਣ ਦੇ ਕਾਬਲ ਬਣਾਈ ਜਾਂਦੀ ਹੈ। ਇਸ ਤੋਂ ਕੀ ਭਾਵ ਹੈ ਕਿ ਅਸੀਂ ਟੇਕ ਦੀ ਲਈ ਹੈ ਅਧੂਰੀ, ਔਰ ਅਧੂਰੀ ਟੇਕ ਜਿਹੜੀ ਲੈ ਕਰਕੇ ਇਹ ਜੀਵਾਤਮਾ ਕਦੇ ਵੀ ਪਾਰ ਨਹੀਂ ਹੋ ਸਕਦੀ। ਔਰ ਜਦੋਂ ਸੰਤ ਸਤਿਗੁਰੂ ਪਾਇਲਟ ਦੇ ਰੂਪ ਵਿੱਚ ਆ ਕਰਕੇ ਹੋਕਾ ਦਿੰਦੇ ਨੇ ਨਾ ਅਸੀਂ ਉਹਨਾਂ ਦੇ ਨਾਲ ਕਿਆ ਅਸਰ ਕਰਦੇ ਹਾਂ, ਇਹ ਵੀ ਕੋਈ ਇਤਿਹਾਸ ਪੜ੍ਹ ਕੇ ਦੇਖਿਆ ਜਾਏ ਤੇ ਬਿਲਕੁਲ ਸਪਸ਼ਟ ਨਜ਼ਰ ਆ ਜਾਂਦਾ ਅਸੀਂ ਵੀ ਕੋਈ ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਧੂਪ ਬੱਤੀ ਨਹੀਂ ਦਿੱਤੀ। ਜਿਹੜੇ ਅਹੰਕਾਰ ਪਰਦੇ ਨੇ ਧੂਪ ਬੱਤੀ ਦੇਣ ਦਾ, ਉਹਨਾਂ ਨੇ ਤੇ ਅਜੇ ਇਸ ਰਸਤੇ ਤੇ ਚੱਲਣਾ ਸ਼ੁਰੂ ਹੀ ਨਹੀਂ ਕੀਤਾ। ਔਰ ਜਿਹੜੇ ਫੋਟੋਆਂ ਲਗਾ ਕਰਕੇ ਪੋਥੀਆਂ ਨੂੰ ਮੂਰਤੀਆਂ ਨੂੰ ਦੇ ਰਹੇ ਨੇ ਤੇ ਉਹਨਾਂ ਨੇ ਤੇ ਕਦੇ ਸਤਿਗੁਰ ਦੇ ਦਰਸ਼ਨ ਹੀ ਨਹੀਂ ਕੀਤੇ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪ੍ਰਕਾਸ਼ ਜਾਂ ਆਵਾਜ਼ ਕਿਸ ਹਸਤੀ ਦਾ ਨਾਮ ਹੈ ਜਿਸ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਕਿਸੇ ਆਕਾਰ ਜਾਂ ਫੋਟੋ ਪੋਥੀ ਜਾਂ ਮੂਰਤੀ ਨੂੰ ਤੇ ਸਤਿਗੁਰੂ ਕਿਹਾ ਨਹੀਂ ਜਾਂਦਾ, ਤੇ ਉਹਨਾਂ ਨੂੰ ਕਿਆ ਖਬਰ, ਕਿਆ ਪਤਾ ਕਿ ਪਰਮਾਤਮਾ ਕਿਸ ਨੂੰ ਕਿਹਾ ਜਾਂਦਾ ਹੈ ਔਰ ਪਰਮਾਤਮਾ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਂਦਾ। ਪਰ ਉਹ ਹੰਕਾਰ ਜ਼ਰੂਰ ਭਰਦੇ ਨੇ ਕਿ ਅਸੀਂ ਇਸ ਫਲਾਣੇ ਸਤਿਗੁਰ ਦੇ ਸ਼ਾਗਿਰਦ ਹਾਂ। ਵਿਚਾਰ ਕਰਕੇ ਦੇਖੋ ਯੂਨਾਨ ਦੇ ਵਿੱਚ ਜਿਹੜੇ ਮਹਾਨ ਸੰਤ ਹੋਏ ਨੇ ਸੁਕਰਾਤ, ਗੁਰੂ ਸਾਹਿਬ ਜੀ ਦਾ ਉਦਾਹਰਣ ਦੇ ਰਹੇ ਨੇ ਕਿ ਉਹਨਾਂ ਦੇ ਜ਼ਿੰਦਗੀ ਦੇ ਇਤਿਹਾਸ ਨੂੰ ਅਗਰ ਅਸੀਂ ਨਜ਼ਰ ਮਾਰ ਕਰਕੇ ਦੇਖੀਏ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਨੂੰ ਜਦੋਂ ਪ੍ਰਾਪਤ ਕੀਤਾ, ਉਸ ਆਵਾਜ਼ ਨੂੰ ਔਰ ਉਸ ਪ੍ਰਕਾਸ਼ ਦੇ ਦਰਸ਼ਨ ਕੀਤੇ ਤੇ ਆਪਣੇ ਯੂਨਾਨ ਦੇਸ਼ ਨੂੰ ਸਾਰੇ ਆਪਣੇ ਜੀਵਾਂ ਨੂੰ ਪਾਰ ਲਿਜਾਣ ਵਾਸਤੇ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ। ਔਰ ਉਹਨਾਂ ਦਾ ਸੱਚ ਦਾ ਉਪਦੇਸ਼ ਐਸਾ ਸੀ ਕਿ ਸਾਰੀਆਂ ਹੀ ਜੀਵਾਤਮਾ ਜਿਹੜੀਆਂ ਸਨ ਨਾ ਇੱਕ ਇੱਕ ਕਰਕੇ ਉਹਨਾਂ ਦੇ ਚਰਨੀ ਲੱਗਣ ਲੱਗ ਗਈਆਂ। ਉਸ ਵੇਲੇ ਜਿਹੜੇ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਸਰਕਾਰਾਂ ਮੌਜੂਦ ਸਨ, ਆਪਣੇ ਜੜ ਚੇਤਨ ਸੰਬੰਧਾਂ ਨੂੰ ਕਾਇਮ ਰੱਖਣ ਵਾਸਤੇ, ਆਪਣੇ ਰਾਜਪਾਟ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਉਹਨਾਂ ਦੇ ਖਿਲਾਫ਼ ਜੋ ਹੈ ਅਭਿਯੋਗ ਲਗਾਇਆ ਕਿ ਇਹ ਜਿਹੜੇ ਸੰਤ ਹਨ ਇਹ ਪਖੰਡੀ ਨੇ। ਕਿਉਂ? ਕਿਉਂਕਿ ਉਹਨਾਂ ਦੇ ਇਹ ਸਾਰੀ ਜਿਹੜੇ ਜਿਤਨੇ ਵੀ ਉਹਨਾਂ ਨੇ ਉਪਦੇਸ਼ ਦਿੱਤੇ ਸਨ ਨਾ ਇਹਨਾਂ ਉਹਨਾਂ ਦਾ ਇੱਕ ਸ਼ਾਗਿਰਦ ਸੀ, ਉਹਨੇ ਇਹ ਸਾਰੇ ਉਪਦੇਸ਼ਾਂ ਨੂੰ ਇੱਕ ਨਾਟਕ ਦੇ ਜ਼ਰੀਏ ਸਾਰੇ ਦੇਸ਼ ਦੇ ਵਿੱਚ ਪ੍ਰਚਾਰਿਤ ਕੀਤਾ। ਔਰ ਜੋ ਜੋ ਜਿਹੜੇ ਜਵਾਨ ਲੋਕ ਸਨ ਬੁਢਾਪੇ ਦੇ ਵਿੱਚ ਕਿਸੇ ਵੀ ਅਵਸਥਾ ਸਨ ਉਹਨਾਂ ਨਾਟਕਾਂ ਨੂੰ ਦੇਖਦੇ ਸਨ, ਉਹਨਾਂ ਦੇ ਉੱਪਰ ਉਹਨਾਂ ਦਾ ਪ੍ਰਭਾਵ ਪੈਂਦਾ ਸੀ ਔਰ ਉਹ ਆਪਣੇ ਸੱਚੇ ਰਸਤੇ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਦੇ ਕੋਲ ਪਹੁੰਚਦੇ ਸਨ। ਤੇ ਇਸ ਕਰਕੇ ਉਹ ਜਿਹੜੇ ਵੀ ਰਾਜ ਨੂੰ ਕਾਇਮ ਕਰਨ ਵਾਸਤੇ ਜਿਹੜੇ ਉਹਨਾਂ ਨੇ ਨਿਯਮ ਬਣਾਏ ਸਨ ਉਹ ਸਾਰੇ ਦੇ ਸਾਰੇ ਜੜ ਵਸਤੂਆਂ ਯਾਨੀ ਕਿ ਦੇਵੀ ਦੇਵਤਿਆਂ ਦੇ ਮੁਤਲਕ ਉਹ ਸਾਰੇ ਖਤਮ ਹੋ ਗਏ। ਤੇ ਉਸ ਵੇਲੇ ਉਹਨਾਂ ਦੇ ਖਿਲਾਫ ਅਭਿਯੋਗ ਲਗਾਇਆ ਗਿਆ ਕਿ ਇਹ ਜੋ ਹੈ ਸਾਰੀ ਸੰਸਕ੍ਰਿਤੀ ਨੂੰ ਯੂਨਾਨ ਦੀ ਨੂੰ ਜੋ ਹੈ ਪਥ ਭ੍ਰਸ਼ਟ ਕਰ ਰਹੇ ਨੇ, ਇਹ ਪਥ ਗਾਮੀ ਹੈ ਯਾਨੀ ਕਿ ਉਲਟੇ ਰਸਤੇ ਤੇ ਚਲਾਉਣ ਵਾਲਾ, ਪਥ ਭ੍ਰਸ਼ਟ ਕਰਨ ਵਾਲਾ, ਇਹ ਇੱਕ ਦੇਸ਼ ਦਾ ਦੇਸ਼ ਦਰੋਹੀ ਹੈ, ਯਾਨੀ ਕਿ ਇਸ ਨੂੰ ਮੌਤ ਦੀ ਜੋ ਹੈ ਉਪਾਧੀ ਦੇਣੀ ਚਾਹੀਦੀ ਹੈ, ਇਸ ਨੂੰ ਮੌਤ ਦੀ ਜੋ ਹੈ ਦੇ ਕਰਕੇ ਇਸ ਨੂੰ ਖਤਮ ਕਰ ਦੇਣਾ ਚਾਹੀਦਾ। ਉਸ ਵਕਤ ਉਹਨਾਂ ਦੇ ਉੱਪਰ ਜਿਸ ਲਈ ਅਭਿਯੋਗ ਚਲਾਇਆ ਜਾ ਰਿਹਾ ਸੀਗਾ, ਸਾਰੀ ਜੋ ਦੁਨੀਆ ਸੀ ਬਾਹਰ ਖੜੀ ਸੀ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਚੱਲ ਰਹੀ ਸੀ ਕਿ ਤੁਸੀਂ ਸ਼ਾਂਤ ਰਹਿਣਾ ਹੈ, ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ, ਉਹ ਪਰਮਾਤਮਾ ਤੁਹਾਡੇ ਅੰਦਰ ਹੈ, ਇਹ ਤੁਹਾਡਾ ਕੁਛ ਵੀ ਨਹੀਂ ਵਿਗਾੜ ਸਕਦੇ। ਉਸ ਵਕਤ ਜਿਸ ਵੇਲੇ ਜਿਨ੍ਹਾਂ ਨੇ ਅਭਿਯੋਗ ਲਗਾਇਆ ਸੀ जड़ चेतन वस्तुआं दे संबंध दे विच, यानी कि उस वक्त देवी देवत्या दी बड़ी भयानक तौर ते पूजा की जाती सी यूनान दे विच। और सिकंदर बादशाह भी जो हिंदुस्तान दे विच राज करन दे बाद इत्थों भी जड़ा है संतां नूं फरियाद करके मत्थे टेक करके चढ़नी लग करके संतां नूं लै करके अपने देश विच गया सी, सिर्फ इस वास्ते कि अपनी देश दी जनता दा उद्धार करन वास्ते, सच्चे रस्ते ते ले जाण वास्ते। पर साध संगत जी जदों ए संत मौजूद हुंदे ने ना उस वेले उन्हां दी कदर कोई नहीं करदा, जिस वेले ओ संत चले जांदे ने ना उन्हां दी मूर्ति या उन्हां दी फोटो लगा करके असीं उन्हां दे नां दा मत या धर्म बना करके उन्हां दी पूजा शुरू कर देंदे आ और अपने आप नूं उस सच्चे रस्ते तो दूर कर लैंदे आ जिस सच्चे रस्ते ते चलण वास्ते उन्हां ने संतां ने सानू उपदेश दित्ता हुंदा और उन्हां दे उपर उपदेशां उपर चल करके यह जीवात्मा अपने घर दा सफर जड़ी है तय कर सकती है। उस वेले उपयोग दे विच उन्हां ने जज ने यह चीज कायम जो हुक्म पास किया उस वेले उसने उन्हां नूं देश द्रोही दी संज्ञा दित्ती और उसने कहा भी इस देश दी संस्कृति नूं खराब करन वाले पुरुष नूं जहर दा प्याला दे करके खत्म कर देना चाहिदा हैगा। और उस वेले उस नूं जहर दा प्याला देण वास्ते उन्होंने एक दिन का समय दिता है कि सूरज डुबन दे वक्त इन्हां नूं जहर दा प्याला दे करके इन्हां नूं खत्म कर दिता जाए। उस तो बाद उन्हां नूं जेल दे विच पा दिता गया और उन्हां दा सेवक जिहड़ा सी क्रीटो वह उन्हां दे नाल सीगा। उस वेले उसने फरियाद की संतां नूं कि हे संत जी तुसी अगर हुक्म करो तो इस यूनान देश की सारी जनता जड़ी है वो तुहाडे नाल है, असी बंदोबस्त किया है तुहानू इस जेल तो असी दौड़ा करके लै जावांगे। उस वेले संत मुस्कुराए ने वो कहंदे ने क्रीटो तुसी मेरे उपदेश नूं समझ नहीं सके, मेरा उपदेश की सीगा जिस नूं जिस मौत दे कोलों तुसी डर रहे हो और अहमियत दे रहे हो एक सच दे कोल सच दे अगे यानी कि सच तो ज्यादा अहमियत तुसी मौत नूं दे रहे हो ते ए तुहाडा भ्रम है। मौत किस नूं आएगी इस शरीर नूं आनी है और इस शरीर ते अज नहीं ते कल मैनूं त्यागना ही है। इस जगत दे विच जो भी शरीर लै करके आंदा है जेडे भी चोलियां दे विच आंदा है उस नूं ए चोला छड के जाना ही पैंदा है। जब तक उस दियां घड़ियां लिखियां ने अपने घर दा अगर तुसी काम करना चाहते हो यानी कि तुहाडे अंदर जो चेतन सत्ता काम कर रही है ना अगर तुसी मेरे उपदेश नूं जानना चाहते हो तो उसकी खोज करो उसकी भाल करो उस चेतन स्वरूप नूं प्राप्त करन लई अपने इस चोले नूं कुर्बान कर दो अपनी हस्ती मिटा दो यानी कि वह चेतन की है वह परमात्मा का अंश जिस नूं असीं आत्मा कहंदे आं यानी कि आत्मा सच्ची है क्यों क्योंकि परमात्मा का अंश है और उस नूं प्राप्त करन वाला ही परमात्मा नूं प्राप्त करन दा अधिकारी हुंदा है। और अपने इस घर दियां इट्टां तुसीं तबाह कर दो एक एक करके ए ते तुहानूं करनियां पैणगियां ही क्योंकि तुसीं बिना सांस लीते इस घर दे विच कायम रह सकदे ही नहीं ते इस करके जरूरी गल है कि तुसीं अपनी आत्मा दा दीदार करो उस सच्चे परमात्मा नूं प्राप्त करन वास्ते जिसने अपने अंतर दे विच उस चेतन सत्ता नूं प्राप्त कर लिया उसने परमात्मा नूं प्राप्त कर लिया उसने जिंदे जी मर के अपने उस कार दा काम यानी के सफर नूं तय कर लिया ते ए सारी सृष्टि वास्ते मेरा उपदेश यही है कि तुसी इस मौत कोलो ना डरो ए मौत ने ते आना ही है इस करके तुसी सच वास्ते अपनी इस मौत नूं भी कुर्बान कर दो यानी कि सच दे उपर कायम रहण वास्ते संतां ने अपनी हस्ती मिटाई उस सच ते रहण वास्ते जिस नूं ईसा ने हसदे होए अपने हत्थां दे विच किल्लां ठुकवा लिया अपने सिर दे उपर कंडियां दा ताज रखवा लिया पर उसने ए नहीं किया कि ये कंडे मैनू चुभ रहे ने या किल्ला मैनू चुभ रही ने। पर साध संगत जी असी फरियाद दा टोकन लै करके की फरियाद करदे आ कि ए जगत दियां किल्लां सानू तंग कर रही ने ए जगत दियां किल्लां केड़ियां ने तिया पुत्र जमीन जायदाद भौतिक संबंधा दे नाल ए कायम किन्ने कीतिया ने ए किल्ला गढ़ भी असी रहे आ और रो भी असी रहे आ और ओ महान पायलट जिन्हां नूं संत सतगुरु असीं कहंदे आ ओ हस के इह किल्लां नूं जिहड़ियां साडियां ठोकियां होईयां हुंदियां ने अपने शरीर दे उपर लै करके इस जगत तों आप भी पार जांदे ने और सानू भी पार लै जांदे ने। इस करके हे क्रीटो इह जिहड़ा उपदेश है सच दे उपर कुर्बान होण दा इह उपदेश तू अज तों बाद सारी सृष्टि दे विच फैलाना है इस करके तू इस मौत तो ना घबरा और ना ही मैनू इस मौत तो मौत दा डर दे करके डिगान दी कोशिश कर इस करके तू अब मेरे ए जिहड़े सच दे उपदेश नूं इसी दा ही प्रचार करना है। इतनी देर नु की है कि पहरेदार पहुंच गए ने, जहर दा प्याला जड़ा सी उन्होंने लिया करके सामने रख दिता। हुक्म ए होया सी कि इस जहर दे प्याले नु जो है भ्रमण करते हुए यानी कि चलते फिरते हुए पीना है। उस वक्त क्रीटो ने कहा है कि अजय संत जी अजय सूरज डुबण दे विच कुछ घड़ियां बाकी ने, इस करके तुसी इस मौत नु अजे धारण ना करो। पर उस वेले संता ने की कीता है, उसी वक्त प्याले नु पकड़ लिया है, चलन फिरन लग गए ने और घुट भरने शुरू कर दिते ने। जिसले पहला घुट भरिया है उस वेले उन्होंने फिर उपदेश दिता है कि हे क्रीटो तू मैनू इस मौत दे प्याले नु पीण तो रोकिया कुछ घड़ियां वास्ते, ते मैं नहीं रुकिया। क्यों नहीं रुकिया? क्योंकि मैं जिंदे जी मर चुका वा, मैनू इस मर दा कोई खौफ नहीं है। और याद रखना इस मर इस शरीर नू त्यागण वास्ते जितनी जल्दी मैं कर रहा वा तू कल्पना भी नहीं कर सकदा। क्यों? क्योंकि मैनू अपने सच्चे घर दे दर्शन हो रहे ने, मैं अपने सच्चे घर जान वास्ते उस दे विच प्रवेश करन वास्ते एक पल मात्र वास्ते भी लेट नहीं होना चाहता। इस करके मैं कदे भी इस नू एक कुछ घड़िया कई गल करदा, मैं एक घड़ी भी विलंब नहीं करांगा। और उन्होंने ओ मौत दा जड़ा प्याला सीगा जहर दा उस नू पूरा दा पूरा पी लिया और उस मौत नू अपनाया जींदे जी। और बाहर जड़ी संगत खड़ी सी ना, उन्होंने जींदे जी कदे भी उन्हां दे उस उपदेश नू धारण नहीं कीता जड़ा क्रीटो उन्हां नू डरा करके उस मौत को नठा देना चाहता सी। वो भी उन्होंने सच्चे उपदेश नू नहीं सी जान सकिया। तो हुण विचार करके देखो जड़े संता दी असी टेक लई बैठे हां, जिन्हां दे असी सुपने दे विच भी दर्शन नहीं कीते और जिस वेले वो इस जगत विच आए सन ना अपने घर ले जान वास्ते, उस वेले असी उन्हां कोल चक्कियां पिसवांदे सां, सूली ते चढ़ा देंदे सां, जिंदे ही उन्हां नू उबाल देंदे सां, या जिंदे ही उन्हां नू अपने बच्चे जड़े ने जिंदे नीहां च चुना देने पैंदे सां। और जिसले वो चले गए ना उन्हां दे नां दा मत और धर्म बना करके असी उन्हां दी पूजा करदे पए आ अपने घर। हुण विचार करके देखो एक जड़ वस्तु है जिस नू असी ठंडा और गर्म कर रहे हैं, एक किताब, वो किताब ठंडी और गर्म करन दे बाद क्या सतगुरु दी वो दर्जा लै सकती है? वो जहाज दे उपर चढ़ा करके सानू ये सफर तय करा सकती है? जरा विचार करके देखो ये जड़ वस्तु सानू वो सफर दे विच कोई मदद कर सकती है? कदे भी नहीं। इन्हां नू तुसी जल दे विच पा करके देखो ये खुद ही डुब जाणगियां, ते सानू इन्हां ने की पार लै करके जाना है? जिन्हां दी असी टेक लईए ये वस्तुआं भी झूठियां, ये टेकां भी झूठियां, और जिन्हां रचना दे विच रच करके असी ये समझ के बैठे हां कि ये सारी रचना सच्ची है और असी अपने घर दा काम कर लवांगे, ते ये रचना ही झूठी है, घर भी झूठा है, वो जिहड़े सारे ले ने वह भी झूठे ने, ते असी किस तरीके दे नाल उस सच्चे घर दे विच जा सकते हां? जिस सच्चे घर दे विच ले जाण वास्ते, जिस रस्ते नू तय कराण वास्ते संत सतगुरु बापू जी ने सचखंड तो सानू ये उपदेश दे रहे ने। साध संगत जी सानू कदर कोई नहीं है सतगुरु दी, असी जरूरी जोर ते जान लो असी मौखिक रूप विच कहंदे जरूर हां, पर अज तक असी उन्हां दे उपदेशां नू अपनाया नहीं है। स्वामी जी होका दिंदे दिंदे चले गए, सरकारां चल रहियां ने, लखां दी भीड़ इकट्ठी हो गई, सारी संत माती बिखर गई। साध संगत जी अगर असी उस मत नू अज इकट्ठा करना चाहिए ते चाह करके भी नहीं इकट्ठा कर सकते। क्यों? क्योंकि सानू खबर ही नहीं कि स्वामी जी ने केड़ा उपदेश सानू दिता सी। बेशक मुखोटे दे रूप विच असी कहंदे हां कि असी इस मत या धर्म नू मनण वाले हां, किसी नू उस सच्चे उपदेश दा पता नहीं। ਉਹ ਜਿੰਦੇ ਜੀ ਹੀ ਸੰਤ ਸਵਾਮੀ ਜੀ ਜਿਹੜੇ ਸਨ ਇਹ ਉਪਦੇਸ਼ ਦੇ ਗਏ ਸਨ ਕਿ ਸੰਤਾਂ ਦੀ ਆਪਣੀ ਬੋਝ ਹੈ ਔਰ ਇਹ ਮੇਰ ਜੋ ਹੈ ਇਹ ਕਿਸੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਐਸਾ ਰੂਪ ਲੈ ਕਰਕੇ ਵੀ ਆਏਗੀ ਕਿ ਅਸੀਂ ਆਪਣੇ ਆਪ ਨੂੰ ਪਥ ਪ੍ਰਸ਼ਟ ਕਰ ਲਵਾਂਗੇ। ਸਾਧ ਸੰਗਤ ਜੀ ਬਿਲਕੁਲ ਉਹੀ ਗੱਲ ਉਹਨਾਂ ਦੇ ਜਿਹੜੇ ਬਚਨ ਸਨ ਸੋਲਾਂ ਆਲੇ ਸੱਚੇ ਹੋ ਗਏ। ਅੱਜ ਸਰਕਾਰ ਮੌਜੂਦ ਹੈ, ਚਿੰਨ ਦੇ ਰਹੀ ਹੈ, ਪਰ ਅਸੀਂ ਉਸ ਸੱਚੇ ਨਾਮ ਨੂੰ ਭੁੱਲ ਕੇ ਬੈਠ ਗਏ ਜਿਸ ਰਾਧਾ ਔਰ ਸਵਾਮੀ ਨੂੰ ਜੋੜ ਕਰਕੇ ਉਹਨਾਂ ਨੇ ਇਸ ਜਗਤ ਦੇ ਵਿੱਚ ਇੱਕ ਕਰਕੇ ਦਿਖਾਇਆ ਸੀ। ਕਿਸੇ ਵੀ ਜੀਵਾਤਮਾ ਨੇ ਅੰਤਰ ਦੇ ਵਿੱਚ ਅੱਜ ਕਰਕੇ ਇੱਕ ਰਾਧਾ ਨੂੰ ਵੀ ਇੱਕ ਸਵਾਮੀ ਨਾਲ ਮਿਲਾ ਕਰਕੇ ਨਹੀਂ ਕਰ ਸਕੇ। ਕਿਉਂ? ਕਿਉਂਕਿ ਸਾਨੂੰ ਉਹਨਾਂ ਦੀ ਬਾਣੀ ਸਮਝ ਹੀ ਨਹੀਂ ਆਈ। ਦੋ ਕੰਨਾਂ ਨਾਲ ਸੁਣੀ ਹੈ, ਇੱਕ ਕੰਨੋ ਸੁਣੀ ਔਰ ਦੂਏ ਕੰਨੋ ਕੱਢ ਦਿੱਤੀ, ਜਾਂ ਮਨ ਬੁੱਧੀ ਦੇ ਅਧੀਨ ਹੋ ਕਰਕੇ ਸੁਣੀ। ਇਹ ਝੂਠੀਆਂ ਵਸਤੂਆਂ ਨੇ ਸਾਨੂੰ ਸੱਚਾ ਰਸਤਾ ਕਿਸ ਤਰੀਕੇ ਨਾਲ ਦੇ ਸਕਦੀਆਂ ਨੇ? ਇਸ ਕਰਕੇ ਵਿਚਾਰ ਕਰਕੇ ਦੇਖ ਲੋ, ਜਦ ਤੱਕ ਸੰਤ ਮੌਜੂਦ ਹੁੰਦੇ ਨੇ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ, ਔਰ ਜਦੋਂ ਉਹ ਚਲੇ ਜਾਂਦੇ ਨੇ ਅਸੀਂ ਉਹਨਾਂ ਦੀਆਂ ਫੋਟੋਆਂ ਲਗਾ ਕਰਕੇ ਉਹਨਾਂ ਦੀਆਂ ਪੂਜਾ ਸ਼ੁਰੂ ਕਰ ਦਿੰਦੇ ਹਾਂ, ਔਰ ਆਪਣੇ ਆਪ ਨੂੰ ਇਹ ਯਾਨੀ ਕਿ ਇਸ ਜੀਵਾਤਮਾ ਨੂੰ ਜਿੰਦੇ ਜੀ ਹੀ ਇਸ ਨਰਕ ਦੇ ਵਿੱਚ ਯਾਨੀ ਕਿ 84 ਲੱਖ ਜਾਮਿਆਂ ਦੇ ਵਿੱਚ ਭੋਗਣ ਵਾਸਤੇ ਬਾਰ ਬਾਰ ਜਨਮ ਔਰ ਮਰਨ ਦਾ ਦੁੱਖ ਕਾਇਮ ਕਰਨ ਵਾਸਤੇ ਹੀ ਅਸੀਂ ਇਹ ਸਾਰੀਆਂ ਕਿਰਿਆ ਅਪਣਾਉਣ ਲੱਗ ਜਾਂਦੇ ਹਾਂ। ਇਸ ਕਰਕੇ ਸਾਧ ਸੰਗਤ ਜੀ, ਸੱਚਖੰਡ ਤੋਂ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਬੜਾ ਗਹਿਰਾ ਉਪਦੇਸ਼ ਦਿੱਤਾ ਹੈ ਕਿ ਇਹ ਤਿੰਨੋ ਜਿਹੜੇ ਸਤਸੰਗ ਹੋਏ ਨੇ ਬੜੇ ਗਹਿਰੇ ਉਪਦੇਸ਼ ਲੈ ਕਰਕੇ ਸਰਲ ਭਾਸ਼ਾ ਦੇ ਵਿੱਚ ਸਪਸ਼ਟ ਲਫਜ਼ਾਂ ਦੇ ਵਿੱਚ ਨੇ ਸਪਸ਼ਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਨੇ ਆਪਣੇ ਘਰ ਦਾ ਸਫ਼ਰ ਤੈਅ ਕਰਨਾ ਹੈ, ਕਿਸ ਦਾ ਆਧਾਰ ਲੈਣਾ ਹੈ, ਕਿਸ ਦੀ ਟੇਕ ਲੈਣੀ ਹੈ, ਔਰ ਕਿਸ ਤਰੀਕੇ ਦੇ ਨਾਲ ਆਪਣੇ ਘਰ ਜਾਣਾ ਹੈ, ਕਿਸ ਨੂੰ ਘਰ ਕਿਹਾ ਹੈ, ਔਰ ਇਸ ਜਹਾਜ਼ ਤੇ ਕਿਹੜੀ ਜੀਵਾਤਮਾ ਬੈਠਣ ਦੇ ਕਾਬਿਲ ਹੁੰਦੀ ਹੈ, ਔਰ ਇਹ ਜੀਵਾਤਮਾ ਕਿਸ ਨੂੰ ਨਾਮ ਸਮਝ ਰਹੀ ਹੈ, ਔਰ ਕਿਸ ਤਰੀਕੇ